ਵਾਹਿਗੁਰੂ ਜੀ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਅਮਰਦਾਸ ਗੁਰ ਹਿਰਦੈ ਧਿਆਵਾਂ, ਹਿਰਦੈ ਧਿਆਵਾਂ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾਂ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪਰਕਾਸ਼ਕ, ਸ੍ਰੀ ਹਰ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰਾਂ ਤਰਾਂ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨ, ਸਿਰ ਚਰਨਨ ਪਰਤਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੇ ਰਾਖੈ ਏਕੋ ਆਪ, ਮਾਨੁਖ ਕੈ ਕਿਛ ਨਾਹੀ ਹਾਥ। ਅਰ ਤੁਮ ਸਹੀ ਪ੍ਰੇਰਕ ਸਵਾਮੀ, ਸਗਲ ਘਟਾ ਕੇ ਅੰਤਰ ਜਮੀ। ਅਰ ਤੁਮ ਸਹੀ ਪ੍ਰੇਰਕ ਸਵਾਮੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਚੌਰ ਛਤਰ ਤਖਤ ਦੇ ਮਾਲਕ, जुगो जुग अटल करन कारण पतत पावन करुणा निधान ज्योति स्वरूप मेहरां दे दाते तन तन सतगुरु श्री गुरु ग्रंथ साहिब जी महाराज दे हजूर सजे हुए दीवान विच आप संगतां ने सोदर रह रस साहिब उपरंत रस भिन्ने कीर्तन दा आनंद माणिया है। जो रोजाना श्री गुर पंथ प्रकाश दी लड़ीवार कथा सरवण करदे हां, कल दे प्रसंग विच आप संगतां ने सरवण कीता सी सतगुरु श्री गुरु गोबिंद सिंह साहिब जी महाराज दे परम प्यारे गुरसिख भाई राम कुंवर जी बचन करदे है कि ऐ प्यारे गुरसिखो, जो केस कटाउणे ने गुरसिखी नूं तिलांजली देनी है, इसका बड़ा भारी गुनाह है। केसाधारी बन के ककारां दी रहत रखो, नितनेम करो, गुरु के बचन मनदिया होया इस जीवन नूं सफलिया बनाओ। और फिर आपने पुरातन ऋषियां मुनियां दे हवाले दिते और यह भी बचन किया कि गुरु नानक देव साहिब जी महाराज आप केसाधारी होए, उन्हां दे गुरसिख भाई बाला भाई मरदाना अते होर अणगिणत प्रेमी जिन्हां ने केसाधारी हो के अपनी जिंदगी बतीत कीती ते गुरु नानक देव साहिब जी महाराज दीयां खुशियां लईयां। आदि श्री गुरु नानक देव साहिब जी महाराज तो लैके ही साबत सूरत रखण दा उपदेश सानू मिलदा है। सतगुरु श्री गुरु गोबिंद सिंह साहिब जी महाराज ने जदों खंडे बाटे दा अमृत छकाया, उस वेले बचन कीते एह है मोर आग्या, सुनो हे प्यारे बिना शस्त्र के संग देवो ना दिदारे। और साबत सूरत सिद्धा दाड़ा काठ का कंगा केसी चाड़ा, ये दशमेश पिता सतगुरु श्री गुरु गोबिंद सिंह साहिब जी महाराज दे बचन सन। सतगुरु गरीब नवाज पातशाह पौंटा साहिब की धरती दे उपर विराज रहे ने, रोजाना दीवान सजदा है। प्यारे सच्यारे सिख संगत विच बैठ के लाहा लैंदे ने, तुरकी बाणी का कीर्तन हुंदा है और इस दे नाल नाल कवि जन कवितावां उचारदे है। सतगुरु श्री गुरु गोबिंद सिंह साहिब जी महाराज दे कोल एक चंदन नाम दा सिख रहिंदा है। इसने सेवा करदियां हाजरी भरदियां कलंगीधर सच्चे पातशाह महाराज दी इन्नी खुशी लई कि गरीब नवाज बहुत सुंदर सुंदर शस्त्र सोहने वस्त्र ਅਤੇ ਧਨ ਗਹਿਣੇ ਆਦਿ ਇਸ ਨੂੰ ਬਖਸ਼ਿਸ਼ ਦੇ ਰੂਪ ਦੇ ਵਿੱਚ ਦਿੰਦੇ। ਔਰ ਜਿਹੜੇ ਕੁਝ ਈਰਖਾਲੂ ਸਨ ਉਹਨਾਂ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗਦਾ, ਮਨ ਦੇ ਵਿੱਚ ਡਰਦੇ ਵੀ ਜੇ ਅਸੀਂ ਚੰਦਨ ਨੂੰ ਕੁਝ ਆਖਿਆ ਕਲੰਗੀਧਰ ਪਾਤਸ਼ਾਹ ਮਹਾਰਾਜ ਨਾਰਾਜ਼ ਹੋਣਗੇ। एक दिन इन्हां ईरखालुआं ने मिल के सलाह कीती कि आपां इत्थे चंदन नूं कुछ नहीं कहिंदे, जदों कदे बाहर गया होया उदों इकल्ले नूं घेरांगे। ऐसे मौके की भाल करदे रहे ते एक दिन बाहर भाई चंदन नूं घेर लिया, घेर के कुटिया भी ते उसदे कोलों ਸੋਹਣੇ ਸ਼ਸਤਰ ਇਤਿਆਦਿਕ ਸਾਰਾ ਸਮਾਨ ਖੋਲਿਆ। ਭਾਈ ਚੰਦਨ ਨੇ ਤੇ ਇਹ ਗੱਲ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਨਾ ਦੱਸੀ, ਪਰ ਹੌਲੀ ਹੌਲੀ ਇਹ ਗੱਲ ਤੁਰਦੀ ਤੁਰਦੀ ਸਿੱਖਾਂ ਰਾਹੀਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੱਕ ਪਹੁੰਚ ਗਈ। ਜਦੋਂ ਮਹਾਰਾਜ ਨੂੰ ਪਤਾ ਲੱਗਿਆ ਤਾਂ ਆਪਨੇ ਫਿਰ ਉਹਨਾਂ ਈਰਖਾਲੂਆਂ ਨੂੰ ਫੜਨ ਵਾਸਤੇ ਹੁਕਮ ਕਰ ਦਿੱਤਾ। ਹੁਕਮ ਹੋਣ ਦੀ ਦੇਰ ਸੀ, ਉਸੇ ਵੇਲੇ ਸਿੰਘ ਉਹਨਾਂ ਨੂੰ ਫੜ ਕੇ ਲੈ ਆਏ ਹੈ ਤੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਵੱਲ ਵੇਖ ਕੇ ਵੀਰ ਰਸ ਦੇ ਵਿੱਚ ਆ ਗਏ। ਅਜੇ ਭਾਰੀ ਸਜ਼ਾ ਦੇਣ ਹੀ ਲੱਗੇ ਸਨ, ਉਸ ਸਮੇਂ ਭਾਈ ਚੰਦਨ ਨੇ ਦੋਵੇਂ ਹੱਥ ਜੋੜ ਲਏ, ਬੇਨਤੀ ਕੀਤੀ, ਗਰੀਬ ਨਿਵਾਜ ਆਪ ਸਭ ਤਰ੍ਹਾਂ ਕਰਕੇ ਅੰਤਰਜਾਮੀ ਹੋ, ਕਿਰਪਾ ਕਰਦੇ ਹੋ। ਆਪਨੇ ਪੰਜਵੇਂ ਸਰੂਪ ਦੇ ਵਿੱਚ ਬਚਨ ਕੀਤੇ ਹੈ, ਮਾਰਾ ਰੱਖ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ। ਗਰੀਬ ਨਿਵਾਜ ਮਨੁੱਖ ਦੇ ਕੀ ਵੱਸ ਹੈ, ਆਪ ਕਿਰਪਾ ਕਰਕੇ ਇਹਨਾਂ ਨੂੰ ਸਜ਼ਾ ਨਾ ਦਿਓ। ਇਹ ਬਚਨ, ਇਹ ਬੇਨਤੀ ਭਾਈ ਚੰਦਨ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਸਨਮੁਖ ਕਰ ਰਹੇ ਹੈ। ਅਗਲਾ ਪ੍ਰਸੰਗ ਆਪ ਇਕਾਗਰ ਚਿੱਤ ਹੋ ਕੇ ਸਰਵਣ ਕਰੋ।
ਅਰ ਤੁਮ ਸਹੀ ਪ੍ਰੇਰਕ ਸਵਾਮੀ।
ਭਾਈ ਚੰਦਨ ਜੀ ਬੇਨਤੀ ਕਰਦੇ ਆ, ਕਲੰਗੀਧਰ ਸੱਚੇ ਪਾਤਸ਼ਾਹ ਤੁਸੀਂ ਸਭ ਤਰ੍ਹਾਂ ਕਰਕੇ ਅੰਤਰਜਾਮੀ ਵੀ ਹੋ ਤੇ ਸਾਰਿਆਂ ਨੂੰ ਪ੍ਰੇਰਨ ਵਾਲੇ ਵੀ ਹੋ।
ਸਗਲ ਘਟਾ ਕੇ ਅੰਤਰਜਾਮੀ।
ਸਤਿਗੁਰੂ ਗਰੀਬ ਨਿਵਾਜ, ਮਨੁੱਖ ਬਹੁਤ ਵਾਰ ਇਹ ਸੋਚਦਾ ਵੀ ਅਸੀਂ ਗੁਰੂ ਤੋਂ ਪਾਸੇ ਹੋ ਕੇ ਕੁਛ ਕਰ ਲਵਾਂਗੇ, ਗੁਰੂ ਨੂੰ ਪਤਾ ਨਹੀਂ ਲੱਗੇਗਾ। ਔਰ ਪਰਮੇਸ਼ਰ ਤੋਂ ਵੀ ਲੁਕਣ ਦਾ ਯਤਨ ਕਰਦਾ ਹੈ, ਪਰ ਤੁਸੀਂ ਤਾਂ ਸਭ ਥਾਵਾਂ ਦੇ ਉੱਪਰ ਵਿਰਾਜਮਾਨ ਹੋ। ਮਨੁੱਖ ਚਾਹੇ ਜਿੱਥੇ ਮਰਜ਼ੀ ਚੱਲਿਆ ਜਾਵੇ, ਚਾਹੇ ਕੁਝ ਲੋਕ ਛਿਪ ਕੇ ਕਰੇ, ਉਹਦਾ ਕੀਤਾ ਹੋਇਆ ਹਰ ਕਰਮ ਦੁਨੀਆਂ ਦੇ ਵਿੱਚ ਪ੍ਰਗਟ ਹੋ ਜਾਂਦਾ ਹੈ। ਬੰਦਾ ਕਈ ਵਾਰ ਵਿਕਾਰ ਭੋਗਦਾ ਲੋਕ ਕੇ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਬਚਨ ਅਨਕ ਪੜਦੇ ਮਹਿ ਕਮਾਵੇ ਵਿਕਾਰ, ਖਿਨ ਮਹਿ ਪ੍ਰਗਟ ਹੋਏ ਸੰਸਾਰ। ਉਸ ਪਰਮੇਸ਼ਰ ਤੋਂ ਕੋਈ ਕੀ ਲੁਕਾ ਸਕਦਾ, ਕੀ ਛੁਪਾ ਸਕਦਾ ਹੈ। ਭਾਈ ਚੰਦਨ ਬੇਨਤੀ ਕਰਦੇ ਆ, ਗਰੀਬ ਨਿਵਾਜ ਤੁਸੀਂ ਪਰਮੇਸ਼ਰ ਦਾ ਰੂਪ ਹੋ ਤੇ ਅੰਤਰਜਾਮੀ ਹੋ।
ਜ਼ਰ ਜ਼ੋਰੂ ਜ਼ਮੀਨ ਉਪਾਦੇ।
ਗਰੀਬ ਨਿਵਾਜ ਜੇ ਸੰਸਾਰ ਵੱਲ ਵੇਖੀਦਾ, ਤਿੰਨ ਕਾਰਨਾਂ ਕਰਕੇ ਝਗੜੇ ਹੁੰਦੇ ਆ, ਵੱਡੇ ਵੱਡੇ ਉਪਦਰਵ ਲੜਾਈਆਂ ਪੈਦਾ ਹੋ ਜਾਂਦੀਆਂ ਨੇ। ਸਭ ਤੋਂ ਪਹਿਲਾ ਕਾਰਨ ਹੈ ਜ਼ਰ, ਜੋ ਸੋਨਾ ਚਾਂਦੀ ਆਦਿ ਹੀਰੇ ਜਵਾਹਰਾਤ ਧਨ ਪਦਾਰਥ, ਇਸ ਵਾਸਤੇ ਮਨੁੱਖ ਝਗੜਦਾ। ਮਨੁੱਖ ਹੀ ਨਹੀਂ, ਵੱਡੇ ਵੱਡੇ ਦੇਸ਼ਾਂ ਦੇ ਵੀ ਝਗੜੇ ਹੁੰਦੇ ਹੈ। ਔਰ ਫਿਰ ਦੂਜਾ ਕਾਰਨ ਹੈ ਜ਼ਮੀਨ, ਜ਼ਮੀਨ ਦੇ ਵਾਸਤੇ ਵੀ ਝਗੜਾ ਹੈ। ਮਨੁੱਖ ਇਹੀ ਚਾਹੁੰਦਾ ਮੇਰੇ ਕੋਲ ਵੱਧ ਹੋਵੇ। ਰਾਜੇ ਮਹਾਰਾਜੇ ਚੱਕਰਵਰਤੀ ਉਹ ਵੀ ਧਨ ਪਦਾਰਥ ਵਾਸਤੇ, ਜ਼ਮੀਨ ਦੇ ਵਾਸਤੇ ਝਗੜੇ ਕਰਦੇ ਹੈ। ਪਹਿਲਾ ਕਾਰਨ ਜਰ, ਧਨ ਪਦਾਰਥ, ਔਰ ਦੂਜਾ ਕਾਰਨ ਹੈ ਸਾਧ ਸੰਗਤ ਜੀ ਉਹ ਜ਼ਮੀਨ, ਤੇ ਤੀਜਾ ਕਾਰਨ ਹੈ ਜੋਰੂ। ਜੋਰੂ ਨਾਮ ਇਸਤਰੀ ਦਾ ਹੈ। ਜੇ ਆਪਾਂ ਪੁਰਾਣੇ ਪ੍ਰਸੰਗ ਵੀ ਪੜ੍ਹੀਏ, ਮਹਾਂਭਾਰਤ ਦਾ ਕਿੰਨਾ ਵੱਡਾ ਜੰਗ ਹੋਇਆ, ਕਿੰਨੀਆਂ ਫੌਜਾਂ ਮਰ ਖੱਪ ਗਈਆਂ, ਪਰ ਉਹ ਸਾਰੇ ਇੰਨੇ ਵੱਡੇ ਜੰਗ ਦਾ ਕਾਰਨ ਦ੍ਰੋਪਦੀ ਸੀ। ਦ੍ਰੋਪਦੀ ਕਰਕੇ ਉਹ ਜੰਗ ਯੁੱਧ ਹੋਇਆ। ਔਰ ਫਿਰ ਰਾਮ ਚੰਦਰ ਤੇ ਰਾਵਣ ਆਪਸ ਦੇ ਵਿੱਚ ਭਿੜੇ, ਉਸ ਸਾਰੇ ਜੰਗ ਦਾ ਕਾਰਨ ਵੀ ਇੱਕ ਸੀਤਾ ਸੀ, ਸੀਤਾ ਕਰਕੇ ਹੀ ਉਹ ਯੁੱਧ ਹੋਇਆ। ਇਹ ਤਾਂ ਦੋ ਵੱਡੀਆਂ ਮਿਸਾਲਾਂ ਨੇ। ਇਸ ਤੋਂ ਇਲਾਵਾ ਰਾਜੇ ਮਹਾਰਾਜੇ ਅਨੇਕਾਂ ਇਸਤਰੀ ਦੇ ਪਿੱਛੇ ਜੰਗ ਕਰਦੇ ਰਹੇ ਨੇ। ਜਰ ਜੋਰੂ ਤੇ ਜ਼ਮੀਨ ਇਹ ਤਿੰਨ ਕਾਰਨ ਜਿਸ ਕਰਕੇ ਉਪਦ ਹੀ ਵੱਡੇ ਵੱਡੇ ਉਪਦਰਵ ਵੱਡੇ ਵੱਡੇ ਝਗੜੇ ਹੁੰਦੇ ਆ।
ਦੁਖਦ ਜੀਵ ਕੋ ਸਮ ਦੁਰਵਿਆਧੀ,
ਔਰ ਇਹ ਝਗੜੇ ਜਿਹੜੇ ਆ ਜੀਵ ਦੇ ਵਾਸਤੇ ਦੁਖਦਾਈ ਹੈ, ਇਸ ਦੇ ਵਾਸਤੇ ਬੜਾ ਵੱਡਾ ਉਪਦਰਵ ਹੈ।
ਤਾਂ ਤੇ ਇਨ ਕੋ ਭੀ ਦਿਹੋ ਸ਼ੋਰੀ,
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ, ਇਸ ਕਰਕੇ ਇਹ ਜਿਹੜੇ ਦੁਖਦਾਈ ਉਪਦਰਵ ਇਹਨਾਂ ਨੂੰ ਜੀਵ ਛੱਡ ਦੇਵੇ, ਜਰ ਜੋਰੂ ਜ਼ਮੀਨ ਕਰਕੇ ਝਗੜੇ ਆਦਿ ਨਾ ਕਰੇ।
ਜੋ ਮੁਝ ਢਿੱਗ ਹੈ ਦੇਹੋ ਇਨ ਹੋਰੀ,
ਭਾਈ ਚੰਦਨ ਬੇਨਤੀ ਕਰਦਿਆ ਗਰੀਬ ਨਿਵਾਜ ਸੱਚੇ ਪਾਤਸ਼ਾਹ, ਇਹ ਜਿਹੜੇ ਈਰਖਾਲੂ ਲੋਕਾਂ ਨੇ ਮੈਨੂੰ ਕੁੱਟਿਆ, ਮੇਰੇ ਕੋਲੋਂ ਸੋਹਣੇ ਸ਼ਸਤਰ ਧਨ ਪਦਾਰਥ ਆਦਿ ਖੋਹ ਲਿਆ ਹੈ, ਸਤਿਗੁਰੂ ਗਰੀਬ ਨਿਵਾਜ ਇਹ ਤਾਂ ਮਨੁੱਖਾਂ ਦੀ ਹਾਲਤ ਹੀ ਹੈ, ਆਪ ਕਿਰਪਾ ਕਰਕੇ ਇਹਨਾਂ ਨੂੰ ਸਜ਼ਾ ਨਾ ਦਿਓ, ਇਹਨਾਂ ਨੂੰ ਜੋ ਆਪ ਨੇ ਫੜਿਆ ਹੈ ਇਹਨਾਂ ਨੂੰ ਛੱਡ ਦਿਓ, ਕੋਈ ਸਜ਼ਾ ਨਾ ਦਿਓ। ਮੈਂ ਤਾਂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਆਪ ਜੀ ਦੇ ਹਜ਼ੂਰ ਇਹ ਬੇਨਤੀ ਕਰਦਾ ਵੀ ਮੇਰੇ ਕੋਲ ਜੋ ਕੁਝ ਹੋਰ ਵੀ ਹੈ, ਮੈਨੂੰ ਤਾਂ ਕੋਈ ਉਹ ਇੱਛਾ ਨਹੀਂ ਆਪਣੇ ਪਾਸ ਰੱਖਣ ਦੀ, ਉਹ ਜੋ ਮੇਰੇ ਪਾਸ ਹੋਰ ਧਨ ਪਦਾਰਥ ਹੈ ਉਹ ਵੀ ਆਪ ਸਾਰਾ ਇਹਨਾਂ ਨੂੰ ਦੇ ਦਿਓ।
ਰਾਗ ਰੋਖ ਬਿਨ ਸਮਤਾ ਸਾਨੇ,
ਭਾਈ ਚੰਦਨ ਦੀ ਇਹ ਜਿਹੜੀ ਬੇਨਤੀ ਸੀ ਉਹ ਮੋਹ ਅਤੇ ਗੁੱਸੇ ਤੋਂ ਰਹਿਤ ਸੀ, ਸਭ ਨੂੰ ਇੱਕ ਸਮਾਨ ਸਮਝਿਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਐਸੇ ਪ੍ਰੇਮ ਵੈਰਾਗ ਵਾਲੇ ਬਚਨ ਜਦੋਂ ਭਾਈ ਚੰਦਨ ਤੋਂ ਸੁਣੇ।
ਭਾਈ ਚੰਦਨ ਜੋ ਬਚ ਭਾਨੇ,
ਜੋ ਬਚਨ ਭਾਈ ਚੰਦਨ ਜੀ ਨੇ ਆਪਣੇ ਮੁਖ ਤੋਂ ਆਖੇ ਸਨ,
ਸਤਿਗੁਰ ਖੁਸ਼ੀ ਭਏ ਵਹਿ ਸੁਣ ਕੇ,
ਭਾਈ ਚੰਦਨ ਦੇ ਉਹ ਬੋਲ ਸੁਣ ਕੇ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਬਹੁਤ ਖੁਸ਼ ਹੋਏ, ਪ੍ਰਸੰਨ ਹੋ ਗਏ ਹਨ, ਮੇਰਾ ਦੇ ਘਰ ਵਿੱਚ ਆਏ।
ਸਾਧ ਸਾਧ ਭਾਖਿਓ ਤਹਿ ਗੁਣ ਕੈ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਭਾਈ ਚੰਦਨ ਦਾ ਸੁਭਾਅ ਗੁਰਮੁਖਾਂ ਵਾਲਾ ਵਿਚਾਰ ਕੇ ਉਸ ਨੂੰ ਸ਼ਾਬਾਸ਼ ਸ਼ਾਬਾਸ਼ ਆਖਿਆ ਹੈ।
ਤੂੰ ਤਾਂ ਸਹੀ ਨਿਰਮਲਾ ਸਾਧੂ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ, ਭਾਈ ਗੁਰਸਿੱਖਾ ਤੂੰ ਤੇ ਅਸਲ ਦੇ ਵਿੱਚ ਨਿਰਮਲਾ ਸਾਧੂ ਹੈ, ਤੂੰ ਤੇ ਬੜੇ ਨਿਰਮਲ ਸਾਫ ਸੁਭਾਅ ਵਾਲਾ ਹੈ, ਬਾਹਰੋਂ ਵੀ ਨਿਰਮਲ ਹੈ ਤੇ ਅੰਦਰੋਂ ਵੀ ਆਪਣੇ ਸੁਭਾਅ ਨੂੰ ਨਿਰਮਲ ਪਵਿੱਤਰ ਬਣਾ ਲਿਆ ਹੈ।
ਪਾਇਓ ਗਿਆਨ ਵਿਗਿਆਨ ਅਗਾਧੂ,
ਅਤੇ ਤੂੰ ਦੁਨੀਆਂ ਦਾ ਗਿਆਨ ਵੀ ਪਾ ਲਿਆ ਤੇ ਵਿਸ਼ੇਸ਼ ਕਰਕੇ ਆਤਮਕ ਗਿਆਨ ਵੀ ਪ੍ਰਾਪਤ ਕਰ ਲਿਆ। ਦੁਨਿਆਵੀ ਗਿਆਨ ਵਾਲੇ ਗਿਆਨਵਾਨ ਬਹੁਤ ਮਿਲ ਜਾਂਦੇ ਹੈ, ਜਿਨ੍ਹਾਂ ਨੇ ਬਹੁਤ ਵਿਦਿਆ ਪੜ੍ਹੀ ਹੁੰਦੀ ਹੈ, ਡਿਗਰੀਆਂ ਪ੍ਰਾਪਤ ਕੀਤੀਆਂ ਹੁੰਦੀਆਂ ਹੈ, ਪਰ ਆਤਮਾ ਦੇ ਬਾਰੇ ਕੁਝ ਵੀ ਨਹੀਂ ਜਾਣਦੇ। ਆਪਸ ਦੇ ਵਿੱਚ ਮਿਲ ਕੇ ਰਹਿਣਾ ਇਹ ਕੁਝ ਪ੍ਰਾਪਤ ਨਹੀਂ ਹੋਇਆ ਕਰਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਭਾਈ ਚੰਦਨ ਤੈਨੂੰ ਦੁਨੀਆਂ ਦਾ ਵੀ ਗਿਆਨ ਹੈ, ਤੈਨੂੰ ਆਤਮਕ ਗਿਆਨ ਦੀ ਵੀ ਪ੍ਰਾਪਤੀ ਹੈ, ਇਹ ਭਾਰੀ ਅਗਾਧ ਡੂੰਘਾ ਗਿਆਨ ਤੂੰ ਪ੍ਰਾਪਤ ਕੀਤਾ।
ਇਹੋ ਬਰ ਦੈ ਗੁਰ ਤਿਸ ਪਰਥਾਏ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤਿਸ ਸਿੱਖ ਭਾਈ ਚੰਦਨ ਦੇ ਤਾਈ ਇਹ ਵਰ ਦਿੱਤੇ।
ਛੰਦ ਉਚਾਰੇ ਸਹਿਜ ਸੁਭਾਏ,
ਅਤੇ ਸਹਿਜ ਸੁਭਾਅ ਸੁਤੇ ਸਿੱਧ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਆਪਣੇ ਮੁਖ ਤੋਂ ਵੀ ਕੁਝ ਛੰਦ ਉਚਾਰਨ ਕੀਤੇ, ਭਾਈ ਚੰਦਨ ਨੂੰ ਆਤਮਕ ਗਿਆਨ ਸਾਰਾ ਬਖਸ਼ ਦਿੱਤਾ, ਪੂਰੀ ਗੁਰੂ ਸਾਹਿਬ ਜੀ ਦੀ ਖੁਸ਼ੀ ਹੋ ਗਈ।
ਸਰਬ ਲੋ ਮੈਂ ਸੋ ਹੈ ਲਿਖੀ,
ਗਿਆਨੀ ਗਿਆਨ ਸਿੰਘ ਜੀ ਇੱਥੇ ਵਰਣਨ ਕਰਦੇ ਆ ਵੀ ਜੋ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਛੰਦ ਉਚਾਰੇ ਉਹ ਸਰਬ ਲੋ ਗ੍ਰੰਥ ਦੇ ਵਿੱਚ ਲਿਖੇ ਹੋਏ ਹਨ।
ਦੀਨੇ ਬਰਜਨ ਮਹੇ ਬਸਿੱਖੀ,
ਜਿਨ੍ਹਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਚੰਦਨ ਸਿੱਖ ਤੇ ਭਾਰੀ ਖੁਸ਼ੀ ਕੀਤੀ ਔਰ ਉਸ ਨੂੰ ਬਹੁਤ ਜ਼ਿਆਦਾ ਵਰ ਦਿੱਤੇ।
ਗ੍ਰੰਥ ਵਡਣ ਡਰ ਇਹਾਂ ਨਾ ਰਾਖੀ,
ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਵੀ ਗ੍ਰੰਥ ਵਧਣ ਦੇ ਡਰ ਤੋਂ ਅਸੀਂ ਉਹ ਛੰਦ ਇੱਥੇ ਨਹੀਂ ਲਿਖੇ ਹਨ।
ਭੇਖ ਪ੍ਰਭਾਕਰ ਮੈਂ ਸਭ ਭਾਖੇ,
ਇੱਕ ਹੋਰ ਗ੍ਰੰਥ ਲਿਖਿਆ ਹੋਇਆ ਗਿਆਨੀ ਗਿਆਨ ਸਿੰਘ ਜੀ ਦਾ, ਜਿਵੇਂ ਇਹ ਸ਼੍ਰੀ ਗੁਰੂ ਪੰਥ ਪ੍ਰਕਾਸ਼ ਉਹਨਾਂ ਨੇ ਲਿਖਿਆ, ਗੁਰੂ ਖਾਲਸਾ ਤਵਾਰੀਖ ਲਿਖੀ, ਇਸੇ ਤਰ੍ਹਾਂ ਭੇਖ ਪ੍ਰਭਾਕਰ ਗ੍ਰੰਥ ਲਿਖਿਆ ਹੈ, ਜਿਸ ਦੇ ਵਿੱਚ ਵੱਖੋ ਵੱਖਰੇ ਭੇਖਾਂ ਦਾ ਵਰਣਨ ਹੈ।
ਵੇਖੋ ਤਹ ਤੇ ਸਜਣ ਇਕਾਖੀ,
ਇਹ ਭਾਈ ਜਿਨ੍ਹਾਂ ਸਜਣਾ ਨੂੰ ਜ਼ਿਆਦਾ ਵਿਸਥਾਰ ਦੇ ਵਿੱਚ ਇਤਿਹਾਸ ਦੀ ਲੋੜ ਹੈ, ਜਿਹੜੇ ਚਾਹਨਾ ਰੱਖਦੇ ਹੈ ਉਹ ਫਿਰ ਭੇਖ ਪ੍ਰਭਾਕਰ ਗ੍ਰੰਥ ਦੇ ਵਿੱਚ ਵੇਖ ਲੈਣ।
ਆਗੇ ਸੁਣੋ ਦੁਤੀ ਪੁਨ ਸਾਖੀ,
ਹੁਣ ਭਾਈ ਅੱਗੇ ਦੂਜੀ ਸਾਖੀ ਆਪ ਸਰਵਣ ਕਰੋ।
ਇੱਕ ਦਿਨ ਨਗਰ ਪਾਵਟੇ ਪਾਇਓ,
ਇੱਕ ਦਿਨ ਪਾਉਂਟਾ ਸਾਹਿਬ ਨਗਰ ਦੇ ਵਿੱਚ ਬਹੁਤ ਪ੍ਰੇਮ ਕਰਕੇ
ਰਘੁਨਾਥ ਨਾਮ ਪੰਡਿਤ ਥਾ ਆਇਓ।
ਰਘੁਨਾਥ ਨਾਮ ਦਾ ਇੱਕ ਪੰਡਿਤ ਵਿਦਵਾਨ ਕਲੰਗੀਧਰ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਆਇਆ ਹੈ।
ਸਾਦਰ ਸਤਿਗੁਰ ਸੋ ਟਿਗ ਰਾਖਾ,
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਸਨਮੁਖ ਬੇਨਤੀ ਕੀਤੀ, ਗਰੀਬ ਨਿਵਾਜ ਬੜੀ ਗਰੀਬੀ ਹੈ, ਵਿਦਵਾਨ ਤਾਂ ਹਾਂ ਪਰ ਗੁਜ਼ਾਰਾ ਨਹੀਂ ਚੱਲਦਾ, ਤਾਂ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਬੜਾ ਸਤਿਕਾਰ ਕੀਤਾ। ਗਰੀਬ ਨਿਵਾਜ ਕਵੀਆਂ ਦਾ, ਗੁਣੀਆਂ ਗਿਆਨੀਆਂ ਦਾ ਬਹੁਤ ਸਤਿਕਾਰ ਕਰਿਆ ਕਰਦੇ ਸਨ। ਉਸ ਪੰਡਿਤ ਦੀ ਇਹ ਬੇਨਤੀ ਸੁਣ ਕੇ ਗਰੀਬ ਨਿਵਾਜ ਪਾਤਸ਼ਾਹ ਨੇ ਉਸ ਰਘੁਨਾਥ ਪੰਡਿਤ ਨੂੰ ਆਪਣੇ ਕੋਲ ਰੱਖ ਲਿਆ।
ਦੈ ਤਨ ਭਰੀ ਤਾਹੀ ਅਭਿਲਾਖਾ,
ਗਰੀਬ ਨਿਵਾਜ ਸਤਿਗੁਰਾਂ ਨੇ ਬਹੁਤ ਜ਼ਿਆਦਾ ਧਨ ਦੀ ਬਖਸ਼ਿਸ਼ ਕੀਤੀ ਉਸ ਪੰਡਿਤ ਨੂੰ, ਜਿਹੜੀ ਉਹਦੀ ਇੱਛਾ ਸੀ। ਕੋਈ ਵੀ ਮਨ ਦੇ ਵਿੱਚ ਇੱਛਾ ਲੈ ਕੇ ਆਉਂਦਾ ਤੇ ਸਤਿਗੁਰੂ ਗਰੀਬ ਨਿਵਾਜ ਉਹ ਇੱਛਾ ਪੂਰੀ ਕਰਦੇ ਹੈ। ਇਹ ਧਨ ਦੀ ਇੱਛਾ ਲੈ ਕੇ ਆਇਆ ਸੀ, ਇੱਛਾ ਉਸੇ ਵੇਲੇ ਪੂਰੀ ਹੋ ਗਈ, ਗਰੀਬ ਨਿਵਾਜ ਨੇ ਖੁੱਲਾ ਧਨ ਦੇ ਦਿੱਤਾ ਹੈ।
ਨਿਗਮਾਗਮ ਪੁਰਾਨਨ ਕੇਰੀ,
ਇਸ ਦੇ ਨਾਲ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਬਈ ਤੂੰ ਨਿਗਮਾਗਮ ਵੇਦ ਅਤੇ ਸ਼ਾਸਤਰ ਪੜ੍ਹਿਆ ਹੋਇਆ, ਤੂੰ ਪੁਰਾਣਾ ਦਾ ਗਿਆਤਾ ਹੈ, ਇਹ ਜਿੰਨਾ ਵੀ ਵੇਦਾਂ ਸ਼ਾਸਤਰਾਂ ਦਾ ਤੇਰੇ ਕੋਲ ਗਿਆਨ ਹੈ।
ਕਥਾ ਸੁਣਾਵੇ ਸੋ ਨਿਤ ਟੇਰੀ,
ਉਹ ਸਾਰੀ ਕਥਾ ਤੂੰ ਸਾਡੇ ਸਿੱਖਾਂ ਦੇ ਤਾਂ ਹੀ ਸੁਣਾਇਆ ਕਰ। ਉਹ ਪੰਡਿਤ ਪਾਤਸ਼ਾਹ ਮਹਾਰਾਜ ਦੇ ਕੋਲ ਰਹਿ ਕੇ ਕਥਾ ਸੁਣਾਉਣ ਲੱਗਿਆ, ਨਿਤ ਆਪਣੇ ਮੁਖ ਤੋਂ ਬੋਲ ਕੇ ਵੇਦਾਂ ਸ਼ਾਸਤਰਾਂ ਦੇ ਵਿੱਚ ਜੋ ਕੁਝ ਲਿਖਿਆ, ਜੋ ਕੁਝ ਪੁਰਾਣ ਕਹਿੰਦੇ ਆ ਉਹ ਸੁਣਾਉਣ ਲੱਗਿਆ।
ਖੇਤ ਪੜਾਵਨ ਸੰਸਕ੍ਰਿਤ ਗੁਰ,
ਫਿਰ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਵਿਚਾਰਿਆ ਵੀ ਇਹ ਪੰਡਿਤ ਸੰਸਕ੍ਰਿਤ ਪੜਿਆ ਹੋਇਆ, ਸਾਡੇ ਸਿੱਖਾਂ ਨੂੰ ਵੀ ਗਿਆਨ ਦੀ ਲੋੜ ਹੈ, ਗੁਰਸਿੱਖੀ ਦੇ ਵਿੱਚ ਪਰਪੱਕ ਹਨ ਪਰ ਦੂਜੇ ਧਰਮਾਂ ਦਾ ਵੀ ਗਿਆਨ ਚਾਹੀਦਾ, ਜੇ ਸੰਸਕ੍ਰਿਤ ਪੜ ਜਾਣਗੇ ਤਾਂ ਫਿਰ ਦੂਜੇ ਮਤਾਂ ਮਤਾਂਤਰਾਂ ਦੇ ਗ੍ਰੰਥ ਜੋ ਸੰਸਕ੍ਰਿਤ ਵਿੱਚ ਲਿਖੇ ਹੋਏ ਹੈ ਉਹ ਆਪਣੇ ਆਪ ਵਿਚਾਰ ਲਿਆ ਕਰਨਗੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਨੂੰ ਸੰਸਕ੍ਰਿਤ ਪੜਾਉਣ ਵਾਸਤੇ
ਸਿੱਖ ਸਪੁਰਦ ਕਰੇ ਕਿਸ਼ ਤੇਹ ਫੁਰ,
ਇਸ ਸਮੇਂ ਬਹੁਤ ਛੇਤੀ ਗਰੀਬ ਨਿਵਾਜ ਨੇ ਕੁਝ ਸਿੱਖ ਉਸ ਪੰਡਿਤ ਦੇ ਸਪੁਰਦ ਕਰ ਦਿੱਤੇ, ਵੀ ਪੰਡਿਤ ਆ ਸਾਡੇ ਸਿੱਖਾਂ ਨੂੰ ਤੂੰ ਸੰਸਕ੍ਰਿਤ ਵੇਦ ਸ਼ਾਸਤਰ ਪੜਾ ਦੇ।
ਕੇਤਕ ਦਿਨ ਤਿੰਨ ਸਿੱਖ ਪਠਾਏ,
ਕੁਝ ਕੁ ਦਿਨ ਰਘੁਨਾਥ ਪੰਡਿਤ ਸਿੱਖਾਂ ਨੂੰ ਵਿਦਿਆ ਪੜਾਉਂਦਾ ਰਿਹਾ।
ਇੱਕ ਦਿਨ ਬੂਜੀ ਜਾਤ ਤਿੰਨ ਆਏ,
ਇੱਕ ਦਿਨ ਪੜਾਉਂਦਿਆਂ ਪੜਾਉਂਦਿਆਂ ਗੱਲਾਂ ਬਾਤਾਂ ਕਰਦਿਆਂ ਉਹਨਾਂ ਸਿੱਖਾਂ ਦੇ ਕੋਲੋਂ ਪੁੱਛਣ ਲੱਗਿਆ ਵੀ ਤੁਹਾਡੀ ਜਾਤ ਕਿਹੜੀ ਹੈ, ਤੁਸੀਂ ਕਿਹੜੀ ਜਾਤੀ ਦੇ ਨਾਲ ਸੰਬੰਧ ਰੱਖਦੇ ਹੋ।
ਸਿੱਖਣ ਨਿਜ ਨਿਜ ਭਾਖੀ ਜਾਤੀ,
ਉਹ ਸਿੱਖਾਂ ਨੇ ਪੰਡਿਤ ਦੇ ਕੋਲ ਆਪੋ ਆਪਣੀ ਜਾਤੀ ਦੱਸ ਦਿੱਤੀ।
ਜਾਟ ਕਲਾਲ ਅਰੋੜੇ ਖਾਤੀ,
ਕੁਝ ਤਾਂ ਕਹਿਣ ਲੱਗੇ ਵੀ ਅਸੀਂ ਤਾਂ ਜੱਟ ਜ਼ਿਮੀਦਾਰ ਹਾਂ, ਤੇ ਕੁਝ ਨੇ ਆਖਿਆ ਵੀ ਅਸੀਂ ਕਲਾਲ ਜਾਤੀ ਦੇ ਹਾਂ, ਤੇ ਕੁਝ ਆਖਣ ਲੱਗੇ ਵੀ ਅਸੀਂ ਅਰੋੜੇ ਸਿੱਖ ਹੁੰਦੇ ਹਾਂ। ਕਿਸੇ ਨੇ ਆਪਣੀ ਜਾਤ ਤਰਖਾਣ ਦੱਸੀ, ਕੋਈ ਸ਼ਿੰਬਾ ਹੈ, ਕੋਈ ਨਾਈ ਹੈ, ਕੋਈ ਝਿਉਰ ਹੈ।
ਸੁਨ ਦਵਜ ਨਾਕ ਚੜਾਏ ਉਚਾਰੀ।
ਜਦੋਂ ਐਸਾ ਸੁਣਿਆ ਉਹ ਪੰਡਿਤ ਨੇ ਬੜਾ ਨੱਕ ਜਿਹਾ ਚੜਾਇਆ, ਕੁਛ ਔਖਾ ਜਿਹਾ ਹੋ ਕੇ ਆਪਣੇ ਮੁਖ ਤੋਂ ਕਹਿਣ ਲੱਗਿਆ,
ਤੁਮਨੇ ਵਿਦਿਆ ਵੇਦ ਅਧਿਕਾਰੀ।
ਵੀ ਤੁਸੀਂ ਤਾਂ ਸਭ ਨੀਵੀਆਂ ਜਾਤਾਂ ਦੇ ਹੋ, ਤੁਹਾਨੂੰ ਵੇਦ ਵਿਦਿਆ ਪੜ੍ਹਨ ਦਾ ਕੋਈ ਅਧਿਕਾਰ ਨਹੀਂ। ਤੁਹਾਨੂੰ ਮੈਂ ਨਹੀਂ ਪੜਾਵਾਂਗਾ ਵੇਦ ਸ਼ਾਸਤਰ, ਨਾ ਪੁਰਾਣ ਪੜਾਵਾਂਗਾ।
ਤਾਂ ਦਿਨ ਤੈ ਦੇ ਛੋਟ ਪੜਾਣਾ।
ਉਸ ਦਿਨ ਤੋਂ ਬਾਅਦ ਪੰਡਿਤ ਨੇ ਸਿੱਖਾਂ ਨੂੰ ਵਿਦਿਆ ਪੜਾਉਣੀ ਬੰਦ ਕਰ ਦਿੱਤੀ।
ਸਿੱਖਨ ਗੁਰ ਟਿਕ ਜਾਏ ਬਖਾਨਾ।
ਉਹ ਸਾਰੇ ਸਿੱਖਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਜਾ ਕੇ ਦੱਸ ਦਿੱਤਾ, ਗਰੀਬ ਨਿਵਾਜ, ਜਿਹੜਾ ਪੰਡਿਤ ਆਪ ਨੇ ਪੜਾਉਣ ਵਾਸਤੇ ਲਾਇਆ ਸੀ ਉਹ ਹੁਣ ਸਾਨੂੰ ਵਿਦਿਆ ਨਹੀਂ ਪੜਾਉਂਦਾ ਹੈ।
ਬੁੱਝੋ ਦਵਜ ਕੋ ਗੁਰੂ ਬੁਲਾਏ।
ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਸੁਨੇਹਾ ਭੇਜ ਕੇ ਪੰਡਿਤ ਨੂੰ ਆਪਣੇ ਕੋਲ ਬੁਲਾ ਲਿਆ ਤੇ ਫਿਰ ਪੁੱਛਣ ਲੱਗੇ ਹਨ,
ਵਿਪਰ ਕਹਿਓ ਹਮ ਨਾਹੀਂ ਪੜਾਏ।
ਐ ਪੰਡਿਤ ਰਘੁਨਾਥ, ਤੈਨੂੰ ਅਸੀਂ ਪੜਾਉਣ ਦੀ ਡਿਊਟੀ ਸਾਂਭੀ ਸੀ, ਪਰ ਤੂੰ ਸਿੱਖਾਂ ਨੂੰ ਹੁਣ ਨਹੀਂ ਪੜਾ ਰਿਹਾ ਹੈ।
ਸੂਦਰ ਹੈ ਬਹੁ ਸਿੱਖ ਤੁਮਾਰੀ।
ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਐਸਾ ਬਚਨ ਸੁਣ ਕੇ ਉਹ ਪੰਡਿਤ ਆਖਣ ਲੱਗਿਆ, ਗਰੀਬ ਨਿਵਾਜ, ਮੈਂ ਕਿਵੇਂ ਪੜਾਵਾਂ? ਇਹ ਤੁਹਾਡੇ ਸਾਰੇ ਸਿੱਖ ਜਿਹੜੇ ਹੈ ਉਹ ਸ਼ੂਦਰ ਹਨ,
ਜਿਨ੍ਹੇ ਨਾ ਵਿਦਿਆ ਵੇਦ ਅਧਿਕਾਰੀ।
ਇਹ ਉਹ ਲੋਕ ਹੈ ਜਿਨ੍ਹਾਂ ਨੂੰ ਵੇਦ ਵਿਦਿਆ ਪੜ੍ਹਨ ਦਾ ਕੋਈ ਅਧਿਕਾਰ ਨਹੀਂ, ਇਹ ਸੰਸਕ੍ਰਿਤ ਪੜ੍ਹਨ ਦਾ ਕੋਈ ਹੱਕ ਨਹੀਂ ਰੱਖਦੇ ਹਨ।
ਜੇ ਹਮ ਸੂਦਰੋਂ ਤਈ ਪੜੇ ਹੈ।
ਉਹ ਪੰਡਿਤ ਆਖਦਾ, ਸਤਿਗੁਰੂ ਜੀ, ਜੇਕਰ ਮੈਂ ਇਹਨਾਂ ਸ਼ੂਦਰਾਂ ਨੂੰ ਵਿਦਿਆ ਪੜਾਵਾਂਗਾ,
ਜਾਤ ਧਰਮ ਨਿਜ ਹੀ ਤੇ ਜੈ ਹੈ,
ਤਾਂ ਮੇਰਾ ਧਰਮ ਵੀ ਨਸ਼ਟ ਹੋ ਜਾਵੇਗਾ, ਔਰ ਧਰਮ ਦੇ ਨਾਲ ਨਾਲ ਜੋ ਮੇਰੀ ਬ੍ਰਾਹਮਣ ਜਾਤੀ ਹੈ ਉੱਚੀ ਜਾਤ ਉਹ ਵੀ ਖਤਮ ਹੋ ਜਾਵੇਗੀ। ਮੇਰੇ ਨਾਲ ਦੇ ਹੋਰ ਪੰਡਿਤ ਜਿਹੜੇ ਹੈ ਉਹ ਮੈਨੂੰ ਤਿਆਗ ਦੇਣਗੇ।
ਬੋਲੇ ਗੁਰਸੁਨ ਦਵਜ ਕੀ ਬਾਣੀ।
ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਸ ਪੰਡਿਤ ਰਘੁਨਾਥ ਦੇ ਬੋਲ ਸੁਣੇ ਤੇ ਫਿਰ ਅੱਗੇ ਬਚਨ ਕੀਤੇ ਹਨ,
ਹੇ ਦਵਜ ਮਹਾਮੂੜ ਅਭਿਮਾਨੀ।
ਐ ਪੰਡਤਾ, ਤੂੰ ਤਾਂ ਬੜਾ ਮੂਰਖ ਤੇ ਅਭਿਮਾਨੀ ਹੰਕਾਰੀ ਹੈ।
ਜੋ ਵਿਦਿਆ ਪੜ ਤੂੰ ਗਰਵੇ ਹੈ।
ਆ ਜਿਹੜੀ ਵੇਦਾਂ ਸ਼ਾਸਤਰਾਂ ਦੀ ਪੁਰਾਣਾਂ ਦੀ ਵਿਦਿਆ ਪੜ ਕੇ ਤੂੰ ਹੰਕਾਰ ਕਰਦਾ ਹੈ।
ਮਮ ਸਿੱਖਨ ਕੋ ਸ਼ੂਦਰ ਕਹਿ।
ਆਪਣੀ ਉੱਚੀ ਜਾਤੀ ਦਾ ਮਾਣ ਕਰਕੇ ਤੂੰ ਸਾਡੇ ਸਿੱਖਾਂ ਨੂੰ ਸ਼ੂਦਰ ਕਹਿ ਰਿਹਾ।
ਇਨ ਹੀ ਮੇਰੇ ਸਿੱਖਨ ਤੈ ਲਖ।
ਤੂੰ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਜਾਣ ਲੈ, ਆ ਮੇਰੇ ਸਿੱਖਾਂ ਦੇ ਪਾਸ ਆ ਕਰਕੇ
ਵਿਦਿਆ ਵੇਦ ਪੜੇਗੇ ਦਵਜ ਦਖ।
ਵੱਡੇ ਵੱਡੇ ਪੰਡਿਤ ਲੋਕ, ਤੁਹਾਡੇ ਬ੍ਰਾਹਮਣ ਲੋਕ ਸਾਡੇ ਸਿੱਖਾਂ ਤੋਂ ਵਿਦਿਆ ਪੜਿਆ ਕਰਨਗੇ।
ਨਿਗਮ ਆਗਮ ਲੋ ਚੌਦਸ ਵਿਦਿਆ।
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਬਚਨ ਕੀਤੇ, ਐ ਪੰਡਿਤ, ਵੇਦਾਂ ਸ਼ਾਸਤਰਾਂ ਤੋਂ ਲੈ ਕੇ ਜਿਹੜੀ ਚੌਦਾਂ ਪ੍ਰਕਾਰ ਦੀ ਵਿਦਿਆ ਹੈ,
ਮਾਗਮ ਲੋ ਮੈਂ ਨਿਜ ਪੰਥੇ ਦਈ ਪ੍ਰਸਿੱਧਿਆ।
ਇਹ ਸਾਰੀ ਵਿਦਿਆ ਪੜ੍ਹਨ ਦੀ ਜਿਹੜੀ ਪ੍ਰਸਿੱਧੀ ਹੈ, ਇਹ ਜਿਹੜੀ ਬਖਸ਼ਿਸ਼ ਹੈ, ਉਹ ਮੈਂ ਆਪਣੇ ਪੰਥ ਨੂੰ ਆਪਣੇ ਗੁਰਸਿੱਖਾਂ ਨੂੰ ਦੇ ਦਿੱਤੀ ਹੈ।
ਜਿਨ ਕੋ ਤੂੰ ਸ਼ੂਦਰ ਬਤ ਰਹੇ ਹੈ।
ਇਹ ਮੇਰੇ ਸਿੱਖ ਬੜੇ ਮਹਾਨ ਜਿਨ੍ਹਾਂ ਨੇ ਸੰਗਤ ਕੀਤੀ ਹੈ, ਸਿਮਰਨ ਕੀਤਾ, ਤੇ ਤੂੰ ਇਹਨਾਂ ਨੂੰ ਸ਼ੂਦਰ ਕਹਿ ਰਿਹਾ ਹੈ।
ਵਿਦਿਆ ਗੁਰ ਦੇਜਨ ਇਹੋ ਥੈ ਹੈ।
ਪੰਡਤਾ, ਇਹ ਗੱਲ ਯਾਦ ਰੱਖੀ, ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਡੇ ਗੁਰਸਿੱਖ ਪੰਡਤਾਂ ਦੇ ਵਿਦਿਆ ਗੁਰੂ ਹੋਇਆ ਕਰਨਗੇ, ਪੰਡਤਾਂ ਨੂੰ ਵਿਦਿਆ ਪੜਾਇਆ ਕਰਨਗੇ। ਤੇ ਸਤਿਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਇਹ ਬਚਨ ਸੱਤ ਵੀ ਹੈ। ਹੁਣ ਪੰਡਿਤ ਲੋਕ ਸਿੱਖਾਂ ਦੇ ਕੋਲ ਵਿਦਿਆ ਪੜ੍ਹਨ ਵਾਸਤੇ ਆਉਂਦੇ ਹੈ। ਜਥੇਦਾਰ ਗੁਰਦਿਆਲ ਸਿੰਘ ਜੀ, ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਦਿਆਰਥੀ ਹੋਏ ਹੈ, ਜਿਹੜੇ ਬੋਪਾ ਰਾਏ ਕਲਾਂ ਵਿਖੇ ਰਹਿ ਕੇ ਹਰ ਸਾਲ ਇੱਕ ਸਾਲ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਪੂਰਨ ਕਥਾ ਦਾ ਭੋਗ ਪਾਇਆ ਕਰਦੇ ਸਨ। ਇੱਕ ਸਾਲ ਦੇ ਵਿੱਚ ਸੰਪੂਰਨ ਕਥਾ ਕਰ ਦਿੰਦੇ ਸੀ, ਔਰ ਉਹ ਜਥੇਦਾਰ ਗੁਰਦਿਆਲ ਸਿੰਘ ਜੀ ਦੇ ਕੋਲ ਅਨੇਕਾਂ ਪੰਡਿਤ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਵਿਦਿਆ ਪੜ੍ਹਨ ਵਾਸਤੇ ਵੀ ਆਉਂਦੇ, और निगमा निगम वेदा शास्त्रां दा ज्ञान भी प्राप्त करिया करदे सन। ये जथेदार गुरदयाल सिंह जी बहुत महान उच्च कोटी दे विद्वान सन। ये तां सिर्फ इको नाम ही दसिया है, ऐसे होर भी अनेकां गुरसिख जिन्हां दे कोल आके पंडतां ने विद्या पढ़ी। सतगुरु पातशाह महाराज ने उस समय बचन किया सी पौंटा साहिब कि पंडित रघुनाथ तुहाडे पंडित लोग जेड़े आ सिखां दे कोल विद्या पढ़न लई पहुंचणगे।
विद्या गुर देजन इहो थै है।
सतगुरु पातशाह महाराज वचन करदे आ वी इह विद्या गुरु होणगे साडे गुरसिख, अगे विद्या वंडणगे।
इम बर दै गुर छंद बखाना।
इस तरह सतगुरु गरीब नवाज पातशाह महाराज ने सिखां दे ताई वर दिता अते फिर एक छंद उचारण किया।
सर्ब लोमै जो परमाना।
जो सर्ब लो ग्रंथ दे विच प्रमाणिक है, भाव उथे लिखिया होया है।
श्री मुख वाग पातशाही दसवीं दरड़ा छंद।
दरड़ा छंद जिस द्वारा दसवें पातशाह महाराज बचन कर दे अपने सुभाए मान मुख तो।
मम हर द्वज बर हरे गुण मन गुण चौदह जोई।
ऐ द्विज बर श्रेष्ठ पंडित, तू मन दे विच ए विचार ले भी साडे जेड़े सिख है ओहो गुण चौदह है, चौदह प्रकार दे गुणा विच चौदह प्रकार दी विद्या दे विच निपुण होणगे।
मम हर तै द्वज पढ़न पढ़न कर।
ते जेड़े मेरे सिख है ओह दूजे पंडतां नूं भी विद्या पढ़ाया करनगे।
जिन मुख शूद्र रटोई।
जिन्हां गुरसिखां नूं तूं अपने मुख तो शूद्र कहिंदा है।
एतक बचन जो गुर उचारे।
एह जेड़े बचन गुरु साहिब जी ने उचारण कीते।
सर्ब लोमै है बहुत सारे।
बहुत सारे बचन श्री सर्ब लो ग्रंथ दे विच लिखे हुए है।
पुन सत गुर सर सिख बुलाए।
अते फिर सतगुरु श्री गुरु गोबिंद सिंह साहिब जी महाराज ने अपने पांच सिख अपने कोल बुलाए हन।
कहियो पठो तुम कंशी जाए।
उन्हां सिखां नूं वचन कीता तुसी कांशी दे विच जाके हुण विद्या पढ़ो।
तब सिखन कर जोर सुनावा।
तदों उन्हां सिखां ने दोवे हाथ जोड़े कलगीधर सच्चे पातशाह महाराज दे सनमुख बेनती कीती।
तै भी कब हम तई पढ़ावा।
सतगुरु सच्चे पातशाह महाराज जद ए पंडित सानू इथे रह के नहीं पढ़ाउंदा, उथे कांशी विखे सानू कौन पढ़ावेगा।
बसन सुकल पिख जाती सुनके।
सतगुरु गरीब निवास जीओ साडे चिट्टे वस्त्र वेख के ते साडी जाति सुन करके।
द्वज न पढ़े है शूद्र गुण के।
सानू शूद्र विचार के पंडित लोक कांशी विखे विद्या नहीं पढ़ाउणगे।
दोहरा एम सुन पुन गुर मोद है।
इस तरह सिखां दे कोलों सुन के सतगुरु श्री गुरु गोबिंद सिंह साहिब जी महाराज बहुत प्रसन्न खुश हो गए।
तिन प्रत कहियो विचार।
ते विचार करके दशमेश पिता सतगुरु जी ने उन्हां सिखां नूं बचन कीता।
वसन कखाए सजाए कर।
ऐ प्यारे सिखो हुण तुसी आ चिट्टे वस्त्र उतार के कखाए भगवे वस्त्र पहन लो।
पढ़ो जाए तुम सार।
जो वेदा शास्त्रां दा सार है, जो उन्हां दा निचोड़ है संस्कृत विच, ओ सब विद्या तुसी पढ़ लो।
चौपाई बसन कखाए धरे गुर आदे।
सतगुरु कलगीधर पातशाह वचन करदे है आदि गुरु श्री गुरु नानक देव साहिब जी महाराज ने भी इस तरह दे वस्त्र भगवे वस्त्र पहने सन।
लख रिखियन का वेश अनादै।
जो ऋषियां मुनिया दा पहला तो लैके लिबास है, सतगुरु श्री गुरु नानक देव साहिब जी महाराज ने जदों उदासियां कीतियां उस समय सतगुरु गरीब नवाज जिस तरह दे इलाके विच पहुंचया करदे सन उस तरह दा लिबास बना लिया करदे सी। कई इलाकों विच जाके पातशाह महाराज ने भगवान लिबास भी बनाया और कई इलाकों विच जाके सतगुरु श्री गुरु नानक देव साहिब जी महाराज ने नीले वस्त्र भी पहने। ਜੋ ਮੁਸਲਮਾਨ ਲੋਕ ਉਸ ਵੇਲੇ ਪਹਿਨਿਆ ਕਰਦੇ ਸਨ। ਬਹੁਤ ਵੱਖੋ ਵੱਖਰੇ ਇਲਾਕਿਆਂ ਵਿੱਚ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਉਸ ਇਲਾਕਿਆਂ ਦੇ ਅਨੁਸਾਰ ਲਿਬਾਸ ਪਹਿਨ ਕੇ ਉਹਨਾਂ ਭੁੱਲੇ ਭਟਕੇ ਲੋਕਾਂ ਨੂੰ ਉਪਦੇਸ਼ ਦਿੱਤਾ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਬਚਨ ਸਿੱਖਾਂ ਦੇ ਤਾਈ ਯਾਦ ਕਰਵਾ ਰਹੇ ਹਨ।
ਲਿਖੇ ਵਿੱਚ ਨਾਨਕ ਪ੍ਰਕਾਸ਼ੈ।
ਗਿਆਨੀ ਗਿਆਨ ਸਿੰਘ ਜੀ ਲਿਖਦੇ ਹੈ ਵੀ ਉਹ ਸਾਰਾ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਜੀਵਨ ਪ੍ਰਸੰਗ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਹੈ ਕਵੀ ਸੰਤੋਖ ਸਿੰਘ ਜੀ ਨੇ।
ਔਰ ਸਾਖੀਆਂ ਮੈਂ ਵੀ ਖਾਸੈ
ਅਤੇ ਹੋਰ ਜਿਹੜੀਆਂ ਵੱਖੋ ਵੱਖਰੀਆਂ ਸਾਖੀਆਂ ਨੇ ਵੱਖੋ ਵੱਖ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਉਹਨਾਂ ਸਾਖੀਆਂ ਦੇ ਵਿੱਚ ਵੀ ਐਸਾ ਜ਼ਿਕਰ ਆਉਂਦਾ
ਸੋ ਬਸਨ ਜਬ ਪੁਰ ਕਰਤਾਰੈ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਉਦਾਸੀਆਂ ਸੰਪੂਰਨ ਕਰਕੇ ਜਦੋਂ ਕਰਤਾਰਪੁਰ ਨਗਰ ਵਸਾਇਆ ਰਾਵੀ ਦਰਿਆ ਦੇ ਕੰਢੇ ਉੱਪਰ ਤਾਂ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਕਰਤਾਰਪੁਰ ਸਾਹਿਬ ਵਿਖੇ ਉਹੀ ਵਸਤਰ
ਆਏ ਉਦਾਸੀ ਕਰਕੇ ਚਾਰੇ
ਚਾਰੇ ਉਦਾਸੀਆਂ ਕਰਨ ਤੋਂ ਬਾਅਦ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਕਰਤਾਰਪੁਰ ਖੇਤੀ ਕਰਾਉਣੀ ਆਰੰਭ ਕਰ ਦਿੱਤੀ ਹੈ।
ਦਏ ਉਤਾਰ ਨਿਰਮਲੇ ਸਿੱਖੈ।
ਉਹ ਜਿਹੜੇ ਭਗਵੇਂ ਵਸਤਰ ਪਹਿਨੇ ਸਨ ਉਹ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਲਾ ਦਿੱਤੇ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਬਚਨ ਕਰਦੇ ਹੈ ਬਾਬਾ ਆਇਆ ਕਰਤਾਰਪੁਰ ਸਗਲ ਉਦਾਸੀ ਭੇਖ ਉਤਾਰਾ। ਜਦੋਂ ਬਾਬਾ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ ਆਏ ਤਾਂ ਸਗਲ ਉਦਾਸੀ ਭੇਖ ਉਤਾਰਾ ਉਦਾਸੀਆਂ ਵਾਲਾ ਉਹ ਸਾਰਾ ਭੇਖ ਲਾ ਦਿੱਤਾ। ਪਹਿਰ ਸੰਸਾਰੀ ਕੱਪੜੇ ਮੰਜੀ ਬੈਠ ਕੀਆ ਅਵਤਾਰਾ। ਤੇ ਗਰੀਬ ਨਿਵਾਜ ਸਤਿਗੁਰੂ ਜੀ ਨੇ ਕਿਰਤ ਵਿਰਤ ਵਾਲੇ ਸੰਸਾਰੀ ਕੱਪੜੇ ਪਹਿਨ ਲਏ। ਉਸ ਗੱਲ ਵੱਲ ਇਸ਼ਾਰਾ ਗਿਆਨੀ ਗਿਆਨ ਸਿੰਘ ਜੀ ਕਰ ਰਹੇ ਹੈ
ਆਵਤ ਅਵਲੋ ਚੱਲੇ ਸੁਪਿਖੈ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਭਗਵੇਂ ਵਸਤਰ ਲਾ ਕੇ ਫਿਰ ਚਿੱਟੇ ਵਸਤਰ ਪਹਿਨ ਲਏ ਕਿਉਂਕਿ ਉਸ ਵੇਲੇ ਜ਼ਿਆਦਾ ਵਸਤਰ ਜਿਹੜੇ ਉਹ ਖਦਰ ਦੇ ਬਣਿਆ ਕਰਦੇ ਸਨ ਜੋ ਕਪਾਹ ਦਾ ਆਮ ਰੰਗ ਉਹ ਚਿੱਟਾ ਹੀ ਹੋਇਆ ਕਰਦਾ ਹੈ। ਇਸ ਕਰਕੇ ਚਿੱਟੇ ਨਿਰਮਲ ਵਸਤਰ ਪਹਿਨੇ ਔਰ ਜਿਹੜੇ ਸਿੱਖ ਸਨ ਉਹਨਾਂ ਨੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ ਰਹਿੰਦਿਆਂ ਹੋਇਆਂ ਨਿਰਮਲ ਭੇਖ ਭਾਵ ਚਿੱਟੇ ਖਦਰ ਦੇ ਵਸਤਰ ਪਹਿਨਣਾ ਕੀਤੇ। ਆਵਤ ਆਵਲਾ ਚੱਲੇ ਸੋ ਭਿਖ ਹੈ। ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਹੈ ਕਿ ਉਹ ਜਿਹੜੇ ਵਸਤਰ ਹੈ ਹੁਣ ਤੱਕ ਚਿੱਟੇ ਸਿੱਖ ਪੰਥ ਦੇ ਵਿੱਚ ਚੱਲੇ ਆਉਂਦੇ ਹਨ।
ਪੜੋ ਜਾਏ ਤੂੰ ਬਹੀ ਧਰੇ ਹੈ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਫਿਰ ਬਚਨ ਕੀਤਾ ਵੀ ਤੁਸੀਂ ਜਾਣਾ ਵਿਦਿਆ ਪੜਨ ਵਾਸਤੇ ਹੁਣ ਤੁਸੀਂ ਜਾਓ ਕਾਂਸ਼ੀ ਦੇ ਵਿੱਚ ਉਹ ਭਗਵੇਂ ਵਸਤਰਾਂ ਨੂੰ ਪਹਿਨ ਕਰਕੇ
ਪੰਥ ਇਹੋ ਹਮਰਾ ਵਿਰਦੇ ਹੈ
ਤੇ ਇਹ ਜਿਹੜਾ ਸਾਡਾ ਖਾਲਸਾ ਪੰਥ ਹੈ ਇਹ ਜਗਤ ਦੇ ਵਿੱਚ ਬਹੁਤ ਜ਼ਿਆਦਾ ਵਧੇ ਫੁੱਲੇਗਾ।
ਗ੍ਰਹੀ ਸਿੱਖ ਮਮ ਛਤਰੀ ਥੈ ਹੈ
ਤੇ ਜਿਹੜੇ ਮੇਰੇ ਗ੍ਰਿਸ਼ਤੀ ਸਿੱਖ ਹੈ ਉਹ ਛਤਰੀ ਹੋਣਗੇ ਭਾਵ ਸ਼ਸਤਰਧਾਰੀ ਹੋਣਗੇ ਆਪਣੀ ਕਿਰਤ ਵਿਰਤ ਕਰਕੇ ਪਰਿਵਾਰ ਵਿੱਚ ਵੀ ਰਹਿਣਗੇ ਤੇ ਜਦੋਂ ਲੋੜ ਪਵੇਗੀ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਉਦੋਂ ਸ਼ਸਤਰਧਾਰੀ ਹੋ ਕੇ ਸ਼ਸਤਰ ਧਾਰਨ ਕਰਕੇ ਜੰਗ ਯੁੱਧ ਵੀ ਕਰਨਗੇ।
ਬ੍ਰਹਮਚਾਰ ਆਸ਼ਰਮ ਇਹੋ ਰਹੇ
ਜਿਹੜੇ ਸਿੱਖ ਵਿਦਿਆ ਪੜਨਗੇ ਉਹ ਬ੍ਰਹਮਚਾਰੀ ਰਹਿਣਗੇ ਬ੍ਰਹਮਚਰਜ ਧਾਰਨ ਕਰਕੇ ਆਸ਼ਰਮਾਂ ਦੇ ਵਿੱਚ ਰਿਹਾ ਕਰਨਗੇ।
ਔਰ ਲੋਕ ਜੋ ਬਰਸੋ ਮਾਹੀ
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਫਿਰ ਇੱਕ ਵਚਨ ਹੋਰ ਕੀਤਾ ਵੀ ਹੋਰ ਜਿਹੜੇ ਲੋਕ ਸਾਲਾਂ ਦੇ ਵਿੱਚ ਕਈ ਸਾਲ ਲਗਾ ਕੇ ਵਿਦਿਆ ਪੜ੍ਹਦੇ ਹਨ
ਪੜ੍ਹੇ ਵਿਦਿਆ ਯਤਨ ਕਰਾਹੀ
ਬਹੁਤ ਯਤਨ ਕਰਕੇ ਦੂਰ ਦੁਰਾਡੇ ਜਾ ਕੇ ਉਹ ਵਿਦਿਆ ਨੂੰ ਪੜ੍ਹਦੇ
ਸੋ ਮਹੀਨਿਓ ਮੈਂ ਮਮ ਬਰਸੈ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਵੀ ਉਹ ਵਿਦਿਆ ਜੋ ਸਾਲਾਂ ਵਿੱਚ ਪੜ੍ਹੀ ਜਾਂਦੀ ਹੈ ਐ ਮੇਰੇ ਪਿਆਰੇ ਗੁਰਸਿੱਖੋ ਤੁਸੀਂ ਕੁਝ ਮਹੀਨਿਆਂ ਵਿੱਚ ਹੀ ਪੜ੍ਹ ਲਵੋਗੇ।
ਤੁਮਕੋ ਵਿਦਿਆ ਇਹ ਸਰਸੈ
ਸਾਰੀ ਜਿਹੜੀ ਵਿਦਿਆ ਉਹ ਗੁਰੂ ਕੇ ਬਚਨਾ ਸਦਕਾ ਤੁਹਾਨੂੰ ਛੇਤੀ ਆ ਜਾਵੇਗੀ।
ਜਾਂ ਬਿਦ ਜਬ ਗੁਰ ਬੈਨ ਉਚਾਰੇ।
ਜਦੋਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਕੀਤੇ।
ਮਾਨੇ ਸਹੀ ਸਿੱਖਨ ਦਿੜ ਧਾਰੇ।
ਉਹ ਸਾਰੇ ਸਿੱਖਾਂ ਨੇ ਸੱਚ ਕਰਕੇ ਉਹਨਾਂ ਬਚਨਾਂ ਦੇ ਉੱਪਰ ਪਹਿਰਾ ਦਿੱਤਾ ਤੇ ਕਲੰਗੀਧਰ ਸੱਚੇ ਪਾਤਸ਼ਾਹ ਦਾ ਬਚਨ ਮੰਨਦਿਆਂ ਹੋਇਆ ਉਹਨਾਂ ਨੇ ਭਗਵੇਂ ਵਸਤਰ ਪਹਿਨ ਲਏ।
ਤਬ ਹੀ ਵਸਨ ਕਖਾਏ ਸਜੇ ਕੈ।
ਉਹ ਜਿਹੜੇ ਭਗਵੇਂ ਵਸਤਰ ਸਨ ਸਿੱਖਾਂ ਨੇ ਆਪਣੇ ਸਰੀਰ ਦੇ ਉੱਪਰ ਸਜਾਏ।
ਬਰ ਆਗਿਆ ਸਤਿਗੁਰ ਤੋਂ ਲੈ ਕੇ।
ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਐਸੇ ਬਰ ਪ੍ਰਾਪਤ ਕਰਕੇ ਤੇ ਸਤਿਗੁਰਾਂ ਦੀ ਆਗਿਆ ਲੈ ਕੇ ਫਤਿਹ ਬੁਲਾ ਕੇ
ਭਾਈ ਗੰਡਾ ਕਰਮਾ ਸੈਣਾ।
ਇੱਕ ਤਾਂ ਸਿੱਖ ਭਾਈ ਗੰਡਾ ਹੈ, ਦੂਜਾ ਸਿੱਖ ਭਾਈ ਕਰਮਾ ਹੈ, ਤੀਜੇ ਸਿੱਖ ਦਾ ਨਾਮ ਭਾਈ ਸੈਣਾ ਹੈ,
ਭਾਈ ਬੀਰਾ ਰਾਮਾ ਐਣਾ।
ਅਤੇ ਚੌਥਾ ਸਿੱਖ ਹੈ ਭਾਈ ਬੀਰਾ ਤੇ ਪੰਜਵਾਂ ਸਿੱਖ ਹੈ ਭਾਈ ਰਾਮਾ। ਇਹ ਪੰਜ ਸਿੱਖ ਚੱਲ ਪਏ ਆ ਕੰਸ਼ੀ ਵਿਦਿਆ ਪੜਨ ਵਾਸਤੇ।
ਜੋ ਫਿਰ ਸਤਿਗੁਰ ਸਿੰਘ ਸਜਾਏ।
ਜਿਨ੍ਹਾਂ ਨੂੰ ਫਿਰ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਾਅਦ ਵਿੱਚ ਸਿੰਘ ਸਜਾਇਆ, ਜਿਹੜੇ ਬਾਅਦ ਵਿੱਚ ਸਿੰਘ ਨਾਮ ਕਰਕੇ ਮਸ਼ਹੂਰ ਹੋਏ। ਭਾਈ ਗੰਡੇ ਦਾ ਨਾਮ ਗੰਡਾ ਸਿੰਘ ਹੋ ਗਿਆ, ਭਾਈ ਕਰਮੇ ਦਾ ਨਾਮ ਕਰਮ ਸਿੰਘ, ਤੇ ਤੀਜਾ ਸਿੱਖ ਭਾਈ ਸੈਣਾ ਸਿੰਘ, ਚੌਥਾ ਸਿੱਖ ਭਾਈ ਵੀਰ ਸਿੰਘ ਤੇ ਪੰਜਵਾਂ ਸਿੱਖ ਭਾਈ ਰਾਮ ਸਿੰਘ ਹੋਇਆ ਹੈ।
ਇਨਹੀ ਨਾਮੋ ਪਰ ਵਿਦਤਾਏ।
ਇਹਨਾਂ ਨਾਮਾਂ ਕਰਕੇ ਸਿੱਖ ਪੰਥ ਦੇ ਵਿੱਚ ਪ੍ਰਗਟ ਹੋਏ।
ਪਹੁੰਚੇ ਕਾਂਸ਼ੀ ਪੁਰੀ ਉਦਾਰੇ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀ ਆਗਿਆ ਲੈ ਕੇ ਭਗਵੇਂ ਵਸਤਰ ਪਹਿਨ ਕੇ ਕਾਂਸ਼ੀ ਵਿਖੇ ਜਾ ਪਹੁੰਚੇ ਹਨ।
ਚੇਤਨ ਮਠ ਮੈਂ ਰਹੇ ਵਿਚਾਰੇ।
ਕਾਂਸ਼ੀ ਵਿਖੇ ਪਹੁੰਚ ਕੇ ਪਹਿਲਾਂ ਇਹਨਾਂ ਨੇ ਵਿਚਾਰ ਕੀਤੀ ਵੀ ਜੇ ਕੋਈ ਇੱਥੇ ਕੁਝ ਪੁੱਛੇਗਾ ਸਾਡੇ ਬਾਰੇ ਦੱਸਣਾ ਨਹੀਂ, ਆਪਾਂ ਸਭ ਕੁਝ ਗੁਪਤ ਰੱਖਣਾ। ਇਹ ਸਾਰੀ ਵਿਚਾਰ ਕਰਕੇ ਫਿਰ ਇੱਕ ਚੇਤਨ ਮਠ ਨਾਮ ਦਾ ਸਥਾਨ ਹੈ, ਉੱਥੇ ਜਾ ਕੇ ਇਹ ਰਹਿਣ ਲੱਗੇ ਹਨ।
ਸਾਧ ਨਿਰਮਲੇ ਤਹਿ ਵਿਦਤਾਏ।
ਉੱਥੇ ਇਹਨਾਂ ਨੇ ਜਾ ਕੇ ਸਾਧ ਸੰਗਤ ਜੀ ਉਹ ਵੇਦਾਂ ਸ਼ਾਸਤਰਾਂ ਦੀ ਪੁਰਾਣਾਂ ਦੀ ਸਾਰੀ ਵਿਦਿਆ ਪੜ੍ਹੀ ਹੈ ਤੇ ਉੱਥੋਂ ਹੀ ਇਹ ਨਿਰਮਲੇ ਸਾਧੂ ਕਰਕੇ ਪ੍ਰਗਟ ਹੋਏ।
ਵਿਦਿਆ ਪੜ੍ਹੀ ਅਧਿਕ ਮਨ ਲਾਏ।
ਇਹ ਮਨ ਲਾ ਕੇ ਸਾਰੀ ਵਿਦਿਆ ਇਹਨਾਂ ਨੇ ਬਹੁਤ ਜ਼ਿਆਦਾ ਪੜ੍ਹ ਲਈ।
ਗੁਰ ਕਿਰਪਾ ਤੇ ਸ਼ੀਗਰ ਵਿਦਿਆ।
ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਹੋਏ ਸਨ, ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਕਰਕੇ ਉਹ ਸਾਰੀ ਵਿਦਿਆ ਬਹੁਤ ਛੇਤੀ ਪੜ੍ਹ ਲਈ ਹੈ।
ਤਿਨ ਕੋ ਕਰਤਲ ਭਈ ਪ੍ਰਸਿੱਧਿਆ।
ਜਿਵੇਂ ਮਨੁੱਖ ਆਪਣੇ ਹੱਥ ਦੀ ਤਲੀ ਉੱਪਰ ਕੁਝ ਰੱਖ ਲਵੇ ਤਾਂ ਹੱਥ ਦੀ ਤਲੀ ਉੱਪਰ ਰੱਖਿਆ ਹੋਇਆ ਸਭ ਕੁਝ ਉਹਨੂੰ ਬਹੁਤ ਛੇਤੀ ਦਿਸ ਪੈਂਦਾ। ਜੇ ਨਿਗਾਹ ਘੱਟ ਹੋਵੇ, ਦੂਰ ਦੀ ਵਸਤੂ ਨਹੀਂ ਦਿਹਦੀ, ਬੰਦਾ ਵੇਖਣ ਵਾਸਤੇ ਵਾਰ ਵਾਰ ਨੇੜੇ ਜਾਂਦਾ ਵੀ ਇਹ ਵਸਤੂ ਕਿਹੜੀ ਪਈ ਹੈ, ਕਿਉਂਕਿ ਨਿਗਾਹ ਘੱਟ ਹੁੰਦੀ ਹੈ ਨਾ, ਦਿਸਦਾ ਨਹੀਂ। ਪਰ ਜੇ ਉਹੀ ਵਸਤੂ ਹਥੇਲੀ ਦੇ ਉੱਪਰ ਪਈ ਹੋਵੇ ਤਾਂ ਉਹਨੂੰ ਵੇਖਦਿਆਂ ਬਹੁਤੀ ਦੇਰ ਨਹੀਂ ਲੱਗਦੀ, ਹਥੇਲੀ ਉੱਪਰ ਰੱਖੀ ਵਸਤੂ ਛੇਤੀ ਵੇਖ ਲਈਦੀ ਹੈ। ਜਿਵੇਂ ਇਹਨਾਂ ਸਿੱਖਾਂ ਨੇ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨਾਂ ਦਾ ਸਦਕਾ ਉਹ ਸਾਰੀ ਵਿਦਿਆ ਦੇ ਵਿੱਚ ਪ੍ਰਸਿੱਧੀ ਹਾਸਲ ਕਰ ਲਈ, ਸਾਰੀ ਵਿਦਿਆ ਪੜ੍ਹ ਗਏ ਹਨ।
ਪੜ੍ਹ ਨਿਗ ਮਾਗਮ ਗੁਰ ਢਿਗ ਆਏ।
ਵੇਦ ਸ਼ਾਸਤਰ ਪੜ੍ਹ ਕੇ ਫਿਰ ਕਾਂਸ਼ੀ ਤੋਂ ਚੱਲ ਪਏ ਹੈ। ਚਲਦਿਆਂ ਚਲਦਿਆਂ ਦਸ਼ਮੇਸ਼ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਕੋਲ ਆ ਗਏ।
ਗੁਰ ਹੈ ਸੁਣਾਏ ਅਧਿਕ ਵਰ ਪਾਏ।
ਜਿਹੜੀ ਵਿਦਿਆ ਪੜ੍ਹੀ ਸੀ ਉਹ ਸਾਰੀ ਵਿਦਿਆ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੁਣਾਈ ਗਰੀਬ ਨਿਵਾਜ, ਜਿਹੜਾ ਆਪ ਜੀ ਦਾ ਬਚਨ ਸੀ ਉਹ ਪੂਰਾ ਕਰ ਆਏ ਹਾਂ, ਵਿਦਿਆ ਪੜ੍ਹ ਕੇ ਆ ਗਏ ਹੈ। ਸਤਿਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਸੁਣਦੇ ਰਹੇ ਇਹਨਾਂ ਸਿੱਖਾਂ ਦੇ ਕੋਲੋਂ ਅਤੇ ਫਿਰ ਬਹੁਤ ਜ਼ਿਆਦਾ ਪ੍ਰਸੰਨ ਹੋਏ, ਖੁਸ਼ ਹੋਏ ਤੇ ਵਰ ਦਿੱਤੇ ਹਨ।
ਖੁਸ਼ੀ ਹੋਏ ਗੁਰ ਐਸ ਉਚਾਰੀ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਖੁਸ਼ ਹੋ ਕੇ ਪ੍ਰਸੰਨ ਹੋ ਕੇ ਫਿਰ ਸੰਗਤ ਵਿੱਚ ਐਸੇ ਬਚਨ ਕੀਤੇ।
ਸਾਰ ਵਿਦਿਆ ਜਗ ਜੁਗ ਭਾਰੀ।
ਐ ਪਿਆਰੇ ਗੁਰਸਿੱਖੋ, ਦੁਨੀਆਂ ਦੇ ਵਿੱਚ ਦੋ ਤਰ੍ਹਾਂ ਦੀ ਵਿਦਿਆ ਸ੍ਰੇਸ਼ਟ ਮੰਨੀ ਗਈ ਹੈ, ਦੋ ਤਰ੍ਹਾਂ ਦੀ ਵਿਦਿਆ ਬਹੁਤ ਉੱਤਮ ਹੈ।
ਸ਼ਸਤਰ ਏਕ ਸ਼ਾਸਤਰ ਦੂਜੀ।
ਇੱਕ ਤਾਂ ਸ਼ਸਤਰ ਵਿਦਿਆ ਹੈ, ਸ਼ਸਤਰਾਂ ਦਾ ਗਿਆਨ ਹੋਣਾ, ਔਰ ਫਿਰ ਪੈਂਤੜੇਬਾਜ਼ੀ ਦਾ ਸਾਰਾ ਗਿਆਨ, ਘੋੜ ਸਵਾਰੀ, ਘੋੜਿਆਂ ਤੇ ਅਸਵਾਰ ਹੋ ਕੇ ਵਰਸ਼ਿਆਂ ਦੇ ਨਾਲ ਨਿਸ਼ਾਨੇ ਲਾਉਣੇ, ਔਰ ਫਿਰ ਤੀਰ ਅੰਦਾਜ਼ੀ, ਇਹ ਧਨੁਖ ਵਿਦਿਆ ਹੈ। ਇਹ ਸਾਰੀ ਜਿਹੜੀ ਸ਼ਸਤਰ ਚਲਾਉਣ ਦੀ ਵਿਦਿਆ, ਚੱਕਰ ਕਿਵੇਂ ਚਲਾਉਣਾ, ਗੋਲਾ ਕਿਵੇਂ ਸੁੱਟਣਾ, ਤੀਰ ਦਾ ਨਿਸ਼ਾਨਾ ਕਿਵੇਂ ਟਿਕਾ ਕੇ ਤੀਰ ਛੱਡਣਾ ਹੈ, ਔਰ ਤਲਵਾਰ ਦਾ, ਨੇਜੇ ਦਾ, ਵਰਸ਼ੀਆਂ ਦਾ ਵਾਰ ਕਿਵੇਂ ਕਰਨਾ, ਇਹ ਸਭ ਸ਼ਸਤਰ ਵਿਦਿਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਬਚਨ ਕਰਦੇ ਆ, ਪਿਆਰੇ ਸਿੱਖੋ, ਇੱਕ ਤਾਂ ਇਹ ਸ਼ਸਤਰ ਵਿਦਿਆ ਦਾ ਗਿਆਨ ਹੋਣਾ ਚਾਹੀਦਾ, ਸਿੱਖ ਸਾਡਾ ਸ਼ਸਤਰ ਵਿਦਿਆ ਦੇ ਵਿੱਚ ਨਿਪੁੰਨ ਹੋਵੇ, ਔਰ ਦੂਜੀ ਵਿਦਿਆ ਜਿਹੜੀ ਹੈ ਉਹ ਸ਼ਾਸਤਰ ਵਿਦਿਆ ਹੈ, ਗ੍ਰੰਥਾਂ ਦਾ ਗਿਆਨ ਹੋਣਾ, ਆਪਣੇ ਧਰਮ ਦੇ ਵਿੱਚ ਵੀ ਪੂਰਾ ਗਿਆਨਵਾਨ ਹੋਵੇ। ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਉਪਦੇਸ਼ ਦਿੱਤਾ ਸਤਿਗੁਰਾਂ ਨੇ, ਉਹ ਸਾਰਾ ਸਿੱਖ ਨੂੰ ਪਤਾ ਹੋਣਾ ਚਾਹੀਦਾ, ਔਰ ਇਸ ਦੇ ਨਾਲ ਨਾਲ ਇਹੀ ਨਹੀਂ ਵੀ ਆਪਣੇ ਧਰਮ ਦਾ ਗਿਆਨ ਹੋਵੇ, ਦੂਜੇ ਧਰਮ ਦਾ ਗਿਆਨ ਵੀ ਪ੍ਰਾਪਤ ਕਰੇ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਨੇ ਜੋ ਅੰਮ੍ਰਿਤ ਰੂਪ ਬਾਣੀ ਉਚਾਰੀ ਹੈ, ਇਹ ਇੱਕ ਭਾਸ਼ਾ ਦੇ ਵਿੱਚ ਬਾਣੀ ਨਹੀਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੀ ਜਿਸ ਜਿਸ ਇਲਾਕੇ ਵਿੱਚ ਜਾਂਦੇ ਰਹੇ, ਉਸੇ ਇਲਾਕੇ ਦੀ ਬੋਲੀ ਵਿੱਚ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਪਦੇਸ਼ ਦਿੱਤਾ। ਜੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੱਖਣ ਦੇ ਵਿੱਚ ਗਏ ਤਾਂ ਉਹ ਦੱਖਣ ਦੀ ਬੋਲੀ ਦੁਆਰਾ ਉਪਦੇਸ਼ ਦਿੱਤਾ, ਦੱਖਣੀ ਓਅੰਕਾਰ ਬਾਣੀ ਉਚਾਰ ਕੇ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਤੇ ਅਨੇਕਾਂ ਭਾਸ਼ਾਵਾਂ ਦੇ ਵਿੱਚ ਬਾਣੀ ਉਚਾਰੀ ਹੈ, ਅਨੇਕਾਂ ਛੰਦਾਂ ਦੇ ਵਿੱਚ ਬਾਣੀ ਦਾ ਉਚਾਰਨ ਕੀਤਾ, ਔਰ ਇਸੇ ਤਰ੍ਹਾਂ ਜ਼ਫਰਨਾਮਾ ਆਦਿ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਜੋ ਆਮ ਗੁਰਸਿੱਖ ਨਹੀਂ ਪੜ੍ਹ ਸਮਝ ਸਕਦੇ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਬਾਣੀਆਂ ਤਾਂ ਹੀ ਉਚਾਰੀਆਂ ਵੀ ਜੇ ਵੱਖੋ ਵੱਖਰੀਆਂ ਭਾਸ਼ਾਵਾਂ ਦੇ ਵਿੱਚ ਬਾਣੀ ਉਚਾਰਾਂਗੇ ਤਾਂ ਫਿਰ ਸਾਡੇ ਸਿੱਖ ਜਿਹੜੇ ਆ ਉਹ ਵੱਖੋ ਵੱਖਰੀਆਂ ਭਾਸ਼ਾਵਾਂ ਤੋਂ ਜਾਣੂ ਹੋਣ ਦਾ ਉਤਸ਼ਾਹ ਰੱਖਣਗੇ। ਉਹ ਸੰਸਕ੍ਰਿਤ ਵੀ ਪੜ੍ਹਨਗੇ, ਉਹ ਫਾਰਸੀ ਵੀ ਪੜ੍ਹਨਗੇ, ਹੋਰ ਅਰਬੀ, ਪਾਰਸੀ ਆਦਿ ਭਾਸ਼ਾਵਾਂ ਦੇ ਵੀ ਗਿਆਨਵਾਨ ਹੋਣਗੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਇਸ ਕਰਕੇ ਆਪਣੇ ਸਿੱਖਾਂ ਨੂੰ ਸ਼ਾਸਤਰਾਂ ਦੀ ਵਿਦਿਆ ਵੀ ਪੜ੍ਹਾਈ ਹੈ, ਵੀ ਸੰਸਕ੍ਰਿਤ ਵੀ ਆਉਣੀ ਚਾਹੀਦੀ ਹੈ, ਅਰਬੀ ਪਾਰਸੀ ਵੀ ਆਉਣੀ ਚਾਹੀਦੀ ਹੈ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੇ ਬਚਨ ਕਿ ਪਿਆਰੇ ਸਿੱਖੋ, ਇਹ ਦੋ ਪ੍ਰਕਾਰ ਦੀ ਵਿਦਿਆ, ਸ਼ਸਤਰ ਤੇ ਸ਼ਾਸਤਰ, ਇਹ ਜਗਤ ਦੇ ਵਿੱਚ ਮਸ਼ਹੂਰ ਹੈ।
ਬੈ ਜਾਤ ਜਗ ਮਾਨੀ ਪੂਜੀ।
ਇਹ ਦੋ ਪ੍ਰਕਾਰ ਦੀ ਵਿਦਿਆ ਨੂੰ ਜਗਤ ਵਿੱਚ ਜਾਣਿਆ ਵੀ ਜਾਂਦਾ ਹੈ ਤੇ ਮੰਨਿਆ ਪੂਜਿਆ ਵੀ ਜਾਂਦਾ ਹੈ।
ਦੁਸ਼ਟ ਮੂਡ ਸ਼ਸਤਰੋ ਕਰ ਦਬ ਹੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਅੱਗੇ ਬਚਨ ਕੀਤਾ ਵੀ ਪਿਆਰੇ ਗੁਰਸਿੱਖੋ, ਜਿਹੜੇ ਦੁਸ਼ਟ ਅਤੇ ਮੂਰਖ ਲੋਕ ਹੈ, ਉਹ ਗੱਲੀ ਬਾਤੀ ਨਹੀਂ ਸਮਝਾਏ ਜਾਂਦੇ ਜਾਂ ਫਿਰ ਉਹਨਾਂ ਨੂੰ ਵਿਦਿਆ ਦੁਆਰਾ ਨਹੀਂ ਸਮਝਾਇਆ ਜਾਂਦਾ। ਦੁਸ਼ਟ ਤੇ ਮੂਰਖ ਬੰਦੇ ਨੂੰ ਸ਼ਸਤਰਾਂ ਕਰਕੇ ਦਬਾਇਆ ਜਾਂਦਾ ਹੈ। ਜਦੋਂ ਬੰਦਾ ਕਿਸੇ ਵੀ ਗਿਆਨ ਦੁਆਰਾ ਨਾ ਸਮਝੇ ਫਿਰ ਤਲਵਾਰ ਚੁੱਕਣੀ ਜਾਇਜ਼ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਬਚਨ ਵੀ ਦੁਸ਼ਟਾਂ ਅਤੇ ਮੂਰਖ ਲੋਕਾਂ ਨੂੰ ਸ਼ਸਤਰ ਵਿਦਿਆ ਕਰਕੇ ਹੀ ਦੱਬਿਆ ਜਾਂਦਾ ਹੈ।
ਸ਼ਾਸਤਰ ਤੈ ਕੋਵਿਦ ਬਸ ਫਬ ਹੈ।
ਜਿਹੜੀ ਸ਼ਾਸਤਰ ਵਿਦਿਆ ਹੈ, ਵੱਖੋ ਵੱਖਰੇ ਗ੍ਰੰਥਾਂ ਦਾ ਗਿਆਨ ਹੈ, ਇਹ ਗ੍ਰੰਥਾਂ ਦੇ ਗਿਆਨ ਦੁਆਰਾ ਸ਼ਾਸਤਰ ਵਿਦਿਆ ਕਰਕੇ ਵੱਡੇ ਵੱਡੇ ਕੋਵਿਦ ਕਵੀ ਲੋਕ, ਵੱਡੇ ਵੱਡੇ ਵਿਦਵਾਨ ਲੋਕ ਬਸ ਦੇ ਵਿੱਚ ਆਉਂਦੇ ਹੈ ਤੇ ਫਬਦੇ ਹਨ।
ਅੰਬੀਰੀ ਬਜੀਰੀ ਫਕੀਰੀ।
ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਹੋਰ ਬਖਸ਼ਿਸ਼ਾਂ ਕੀਤੀਆਂ। ਪਿਆਰੇ ਗੁਰਸਿੱਖੋ, ਮੇਰੇ ਸਿੱਖ ਜਿਹੜੇ ਆ ਉਹ ਅਮੀਰੀ ਦੇ ਵਿੱਚ ਵੀ ਪਰਪੱਕ ਹੋਣਗੇ। ਮੇਰੇ ਸਿੱਖ ਬਹੁਤ ਵੱਡੇ ਵੱਡੇ ਅਮੀਰ ਰਾਜੇ ਮਹਾਰਾਜੇ ਹੋਣਗੇ ਔਰ ਵਜ਼ੀਰ ਹੋਣਗੇ ਤੇ ਕਈ ਸਿੱਖ ਜਿਹੜੇ ਆ ਉਹ ਪੂਰਨ ਫਕੀਰ ਸਾਧੂ ਮਹਾਤਮਾ ਹੋਣਗੇ, ਜਿਹੜੇ ਸੰਸਾਰ ਨੂੰ ਤਿਆਗ ਕੇ ਨਿਰੰਕਾਰ ਦੇ ਨਾਲ ਆਪਣੀ ਸੁਰਤ ਟਿਕਾ ਕੇ ਰੱਖਣਗੇ।
ਦਾਨ ਦਹੀਰੀ ਸਭ ਤਦਵੀਰੀ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਵੀ ਇੱਕ ਤਾਂ ਦਾਨ ਦੇਣਾ ਅਤੇ ਫਿਰ ਜੁਗਤੀਆਂ ਆਦਿ ਜਾਣਨੀਆਂ, ਉਹ ਸਾਰੀਆਂ ਜੁਗਤੀਆਂ ਨੂੰ ਵੀ ਜਾਣਨ ਵਾਲੇ ਹੋਣਗੇ ਅਤੇ ਦਾਨ ਦੇਣ ਵਾਲੇ ਮੇਰੇ ਗੁਰਸਿੱਖ ਵੱਡੇ ਦਾਨੀ ਵੀ ਹੋਣਗੇ।
ਤਰਗਸ਼ ਗੀਰੀ ਰਾਜ ਗਹਿਰੀ।
ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਹੁਣ ਅੱਗੇ ਬਚਨ ਕਰਦੇ ਹੈ ਵੀ ਪੱਥਾ ਆਦਿ ਮੋਢੇ ਦੇ ਉੱਪਰ ਸਜਾ ਕੇ ਤੀਰਾਂ ਵਾਲਾ, ਹੱਥ ਦੇ ਵਿੱਚ ਫੜ ਕੇ ਧਨੁਖ, ਤਿਸ ਦੇ ਚਿੱਲੇ ਦੇ ਉੱਪਰ ਚਾੜ ਕੇ ਤੀਰ, ਫਿਰ ਨਿਸ਼ਾਨੇ ਲਾਉਣੇ, ਇਹ ਵੀ ਗੁਰਸਿੱਖਾਂ ਦੇ ਵਿੱਚ ਸ਼ਸਤਰ ਵਿਦਿਆ ਹੋਵੇਗੀ। ਔਰ ਇਸ ਦੇ ਨਾਲ ਨਾਲ ਮੇਰੇ ਗੁਰਸਿੱਖ ਜਿਹੜੇ ਆ ਉਹ ਰਾਜ ਭਾਗ ਦੇ ਉੱਪਰ ਕਬਜ਼ਾ ਕਰਨਾ ਵੀ ਜਾਣਨਗੇ, ਦੁਸ਼ਟ ਲੋਕਾਂ ਨੂੰ ਭਜਾ ਕੇ ਇਹ ਰਾਜ ਭਾਗ ਦੇ ਉੱਪਰ ਕਬਜ਼ਾ ਕਰਨਗੇ ਤੇ ਰਾਜ ਭਾਗ ਮੰਨਣਗੇ।
ਹਮਰੇ ਪੰਥ ਵਿੱਚ ਸਭ ਥੀਰੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤੇ ਵੀ ਮੇਰੇ ਖਾਲਸੇ ਪੰਥ ਦੇ ਵਿੱਚ ਇਹ ਸਭ ਕੁਝ ਟੇਕੇਗਾ।
ਇਤਿਹਾਦਿਕ ਵਾਰ ਸਤਿਗੁਰ ਕੀਏ,
ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਇਤਿਹਾਦਿਕ ਅਨੇਕਾਂ ਵਾਰ ਉਸ ਸਮੇਂ ਸਿੱਖਾਂ ਦੇ ਤਾਈ ਦਿੱਤੇ।
ਜੋ ਸੁਣ ਸਿੱਖ ਸਵੇ ਖੁਸ਼ ਥੀਏ,
ਇਹਨਾਂ ਬਚਨਾਂ ਨੂੰ ਸੁਣ ਕਰਕੇ ਸਾਰੇ ਗੁਰਸਿੱਖ ਬਹੁਤ ਖੁਸ਼ ਹੋਏ ਵੀ ਅੱਜ ਤਾਂ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਨੇ ਬਹੁਤ ਬਖਸ਼ਿਸ਼ਾਂ ਕਰ ਦਿੱਤੀਆਂ। ਰਾਜ ਭਾਗ, ਅਮੀਰੀਆਂ ਵਜ਼ੀਰੀਆਂ, ਸ਼ਸਤਰ ਵਿਦਿਆ, ਸ਼ਾਸਤਰ ਵਿਦਿਆ ਸਭ ਕੁਝ ਵੰਡ ਦਿੱਤਾ ਹੈ।
ਪੁਨ ਗੁਰ ਸੰਸਕ੍ਰਿਤ ਤੈ ਭਾਸ਼ਾ,
ਫਿਰ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਉਹਨਾਂ ਸਿੱਖਾਂ ਦੀ ਡਿਊਟੀ ਲਾਈ ਵੀ ਜਿਹੜੇ ਗ੍ਰੰਥ ਸੰਸਕ੍ਰਿਤ ਦੇ ਵਿੱਚ ਲਿਖੇ ਹੋਏ ਆ ਉਹਨਾਂ ਨੂੰ ਭਾਸ਼ਾ ਦੇ ਵਿੱਚ ਉਤਾਰਾ ਕਰੋ, ਕਿਉਂਕਿ ਸਾਡੇ ਸਾਰੇ ਸਿੱਖਾਂ ਨੇ ਤੇ ਸੰਸਕ੍ਰਿਤ ਸਿੱਖਣੀ ਨਹੀਂ, ਨਾ ਹੀ ਸਾਰਿਆਂ ਕੋਲ ਇੰਨਾ ਸਮਾਂ ਹੋਣਾ ਵੀ ਇਹ ਜੋ ਪੁਰਾਣਾ ਇਤਿਹਾਸ, ਮਿਥਿਹਾਸ ਆਦਿ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਨਾ, ਉਹ ਸਾਰਾ ਭਾਸ਼ਾ ਦੇ ਵਿੱਚ ਸੌਖੀ ਬੋਲੀ ਦੇ ਵਿੱਚ ਉਤਾਰਾ ਕਰ ਦਿਓ।
ਉਨਤੈ ਗ੍ਰੰਥ ਕ੍ਰੈ ਅਨਿਆਸਾ,
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਸਾਰੇ ਸੰਸਕ੍ਰਿਤ ਦੇ ਗ੍ਰੰਥਾਂ ਤੋਂ ਸੌਖੇ ਭਾਸ਼ਾ ਦੇ ਵਿੱਚ ਉਹ ਗ੍ਰੰਥ ਤਿਆਰ ਕਰਵਾ ਦਿੱਤੇ, ਉਤਾਰਾ ਕਰਵਾ ਦਿੱਤਾ।
ਉਪਨਿਸ਼ਦੈ ਸੋ ਭਾਗਵਤ ਭਾਰਥ,
ਉਪਨਿਸ਼ਦਾਂ ਦਾ ਉਤਾਰਾ ਕੀਤਾ ਗਿਆ, ਭਾਗਵਤ ਗ੍ਰੰਥ ਦਾ ਤੇ ਭਾਰਥ ਗ੍ਰੰਥ ਦਾ, ਇਹ ਸਭ ਉਤਾਰਾ ਕਰ ਦਿੱਤਾ।
ਸ਼ੁਕਰ ਨੀਤੀ ਆਗਮ ਸਰਥਾ,
ਤੇ ਸਾਰੇ ਸਾਧ ਸੰਗਤ ਜੀ ਉਹ ਜਿਹੜੇ ਸ਼ਾਸਤਰ ਹੈ ਉਹਨਾਂ ਦਾ ਉਤਾਰਾ ਕਰਵਾਇਆ, ਤੇ ਜਿਹੜੀ ਸ਼ੁਕਰ ਨੀਤੀ ਹੈ ਉਹ ਨੀਤੀ ਦਾ ਸਾਰਾ ਗਿਆਨ ਉਹ ਵੀ ਭਾਸ਼ਾ ਦੇ ਵਿੱਚ ਲਿਖਵਾਇਆ ਹੈ।
ਕਰਮ ਵਿਪਾਕ ਧਰਮ ਸਾਬੰਧੀ,
ਇਸੇ ਤਰ੍ਹਾਂ ਧਰਮਾਂ ਦੇ ਨਾਲ ਸੰਬੰਧ ਵਾਲੇ ਜਿਹੜੇ ਬੋਲ ਹੈ ਉਹ ਵੀ ਲਿਖਵਾ ਦਿੱਤੇ ਹੈ, ਤੇ ਕਰਮ ਵਿਪਾਕ, ਕਰਮਾਂ ਦਾ ਕੀ ਫਲ ਹੈ, ਇਹ ਕਰਮ ਵਿਪਾਕ ਨਾਮ ਦਾ ਗ੍ਰੰਥ ਹੈ, ਇਸ ਦਾ ਵੀ ਉਤਾਰਾ ਕਰਵਾ ਦਿੱਤਾ ਹੈ।
ਰੁਦਰ ਜਾਮਲ ਤੰਤਰ ਸੰਧੀ,
ਇਸੇ ਤਰ੍ਹਾਂ ਰੁਦਰ ਜਾਮਲ ਗ੍ਰੰਥ ਤੇ ਸੰਧੀ ਤੰਤਰ ਗ੍ਰੰਥ, ਇਹ ਸਭ ਗ੍ਰੰਥਾਂ ਦੇ ਉਤਾਰੇ ਇਹਨਾਂ ਸਿੱਖਾਂ ਦੇ ਕੋਲੋਂ ਕਰਵਾਏ।
ਭਾਸ਼ਾ ਕੀਨੇ ਇਤਕ ਵਿਸਾਲੇ,
ਇਤਿਹਾਦਿਕ ਬਹੁਤ ਸਾਰੇ ਸੰਸਕ੍ਰਿਤ ਦੇ ਗ੍ਰੰਥਾਂ ਦਾ ਉਲੱਥਾ ਭਾਸ਼ਾ ਦੇ ਵਿੱਚ ਕੀਤਾ ਗਿਆ।
ਜੋ ਅਨੰਦਪੁਰ ਛੋਡਣ ਕਾਲੇ,
ਸਾਰਾ ਜੋ ਬੜਾ ਵੱਡਾ ਖਜ਼ਾਨਾ ਸੀ ਅਨੰਦਪੁਰ ਸਾਹਿਬ ਛੱਡਣ ਵੇਲੇ,
ਕੁਛ ਪਹਾੜੀਆਂ ਨੇ ਕੁਛ ਤੁਰਕਾਂ ਨੇ,
ਕੁਝ ਦਾ ਖਜ਼ਾਨਾ ਪਹਾੜੀ ਰਾਜੇ ਲੈ ਗਏ ਜਾਂ ਇਹਨਾਂ ਦੀਆਂ ਫੌਜਾਂ ਚੁੱਕ ਕੇ ਲੈ ਗਈਆਂ, ਤੇ ਕੁਝ ਇਹ ਖਜ਼ਾਨਾ ਜਿਹੜਾ ਸੀ ਤੁਰਕਾਂ ਦੇ ਹੱਥ ਆ ਗਿਆ।
ਜਾਰੇ ਫਾਰੇ ਸੁੱਟੇ ਕਿਤਾਨੇ,
ਜੋ ਕੁਝ ਤੁਰਕਾਂ ਦੇ ਹੱਥ ਲੱਗਿਆ ਉਹ ਕੁਝ ਤਾਂ ਜਾਲ ਦਿੱਤਾ, ਸਾੜ ਦਿੱਤਾ, ਤੇ ਕੁਝ ਪਾੜ ਕਰਕੇ ਉਹ ਸਭ ਸੁੱਟ ਦਿੱਤਾ ਗਿਆ ਕਿਤੇ ਦੂਰ ਦੂਰ ਤੱਕ।
ਪੰਜ ਸਾਤ ਭਾਰਤ ਲੋ ਅਬ ਹੀ ਅਬ ਪੀ,
ਭਾਰਤ ਦੇ ਵਿੱਚ ਪੰਜ ਸੱਤ ਗ੍ਰੰਥ ਹੁਣ ਵੀ ਮਸ਼ਹੂਰ ਹੈ, ਜੋ ਪਹਾੜੀ ਲੋਕ ਲੈ ਗਏ ਸਨ ਉਹ ਗ੍ਰੰਥ ਮਿਲ ਜਾਂਦੇ ਹੈ, ਉਹ ਮਸ਼ਹੂਰ ਹਨ, ਲੋਕ ਪੜ੍ਹਦੇ ਵੀ
ਹੈ। ਜਾਣਤ ਸਿਆਣੇ ਸਿੱਖ ਸਭ ਵੀ,
ਜਿਹੜੇ ਸਿਆਣੇ ਗੁਰਸਿੱਖ ਹੈ ਉਹਨਾਂ ਗ੍ਰੰਥਾਂ ਦੇ ਗਿਆਨ ਨੂੰ ਭਲੀ ਪ੍ਰਕਾਰ ਜਾਣਦੇ ਹਨ।
ਦੋਹਰਾ ਸ਼ਾਸਤਰ ਸ਼ਾਸਤਰ ਵਿਦਿਆ ਕੇਰ,
ਸ਼ਸਤਰ ਵਿਦਿਆ ਅਤੇ ਸ਼ਾਸਤਰ ਵਿਦਿਆ ਦਾ
ਅਧਿਕ ਪ੍ਰਚਾਰ,
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖਾਂ ਦੇ ਵਿੱਚ ਬਹੁਤ ਪ੍ਰਚਾਰ ਕਰਵਾਇਆ।
ਕਰਵਾਇਓ ਗੁਰਸਿੱਖਨ ਮੈਂ,
ਸਾਰੇ ਸਿੱਖਾਂ ਦੇ ਤਾਈ ਇਹ ਗੱਲ ਸਮਝਾ ਦਿੱਤੀ, ਪਿਆਰਿਓ ਜਿੱਥੇ ਆਪਨੇ ਨਿਤਨੇਮ ਸਿਮਰਨ ਭਜਨ ਕਰਨਾ, ਜਿੱਥੇ ਆਪਨੇ ਸੰਗਤ ਕਰਨੀ ਹੈ ਉੱਥੇ ਸ਼ਸਤਰ ਵਿਦਿਆ ਵੀ ਸਿੱਖੋ ਤੇ ਦੂਜੇ ਮਤਾਂ ਦੇ ਗ੍ਰੰਥ ਵੀ ਪੜ੍ਹਿਆ ਕਰੋ।
ਲੱਖ ਜੁਗ ਅਤਿ ਉਦਾਰ,
ਇਹ ਸਾਰੀ ਸੰਸਾਰ ਦੀ ਵਿਦਿਆ ਪੜ੍ਹਨੀ ਇਹ ਵੀ ਦੁਨੀਆਂ ਦੇ ਵਿੱਚ ਅਤਿਅੰਤ ਕੰਮ ਦਿੰਦੀ ਹੈ।
ਚੌਪਈ ਪੁਨ ਇਕ ਦਿਨ ਸਤਿਗੁਰੂ ਬਿਲਾਸੀ।
ਇਕ ਦਿਨ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਬਹੁਤ ਆਨੰਦ ਦੇ ਵਿਚ ਸਨ।
ਪਰਖਣ ਹਿਤ ਦਿੜ ਸਿੱਖਣ ਰਾਸੀ।
ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਫੁਰਨਾ ਕੀਤਾ ਵੀ ਅੱਜ ਸਿੱਖਾਂ ਦੀ ਪਰਖ ਕਰੀਏ, ਅੱਜ ਸਿੱਖਾਂ ਨੂੰ ਪਰਖ ਕੇ ਵੇਖੀਏ ਕਿ ਗੁਰਸਿੱਖ ਕਿਹੜੇ ਕਿਹੜੇ ਖਿਆਲ ਰੱਖਦੇ ਆ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਹੁਣ ਅੱਗੇ ਸਿੱਖਾਂ ਦੀ ਪਰਖ ਕਰਨੀ ਹੈ। ਉਹ ਕਿਹੜੇ ਤਰੀਕੇ ਦੁਆਰਾ ਪਰਖ ਕਰਦੇ ਆ ਸਤਿਗੁਰੂ ਮਹਾਰਾਜ, ਉਹ ਕੱਲ੍ਹ ਦੇ ਸਮੇਂ ਕਥਾ ਦੇ ਦੀਵਾਨ ਵਿੱਚ ਆਪਨੇ ਸਰਵਣ ਕਰਨਾ। ਸਾਧ ਸੰਗਤ ਜੀਓ, ਸਮਾਪਤੀ ਹੈ ਕਥਾ ਦੇ ਸਮੇਂ ਦੀ। ਢਾਡੀ ਜਥਾ ਸਤਿਗੁਰੂ ਗਰੀਬ ਨਿਵਾਸ ਪਾਤਸ਼ਾਹ ਮਹਾਰਾਜ ਦੇ ਹਜ਼ੂਰ ਪਹੁੰਚ ਚੁੱਕਿਆ। ਆਪ ਸੰਗਤਾਂ ਨੂੰ ਢਾਡੀ ਵਾਰਾਂ ਦੁਆਰਾ ਇਤਿਹਾਸ ਸਰਵਣ ਕਰਵਾਇਆ ਜਾਏਗਾ। ਸਮਾਪਤੀ ਹੈ ਭੁੱਲਾਂ ਚੁੱਕਾਂ ਦਾਸ ਦੀਆਂ, ਆਪ ਸੰਗਤਾਂ ਨੇ ਖਿਮਾ ਕਰ ਦੇਣੀਆਂ ਜੀ।
ਹੁਣ ਇੱਕ ਦਿਨ ਸਤਿਗੁਰੂ ਬਿਲਾਸੀ, ਪਰਖਣ ਹਿਤ ਦਿੜ ਸਿੱਖਣ ਰਾਸੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।